ਵਿਸ਼ਕ ਵਿੱਚ ਅੱਜ ਨਿਵੇਸ਼ ਕਰੋ stationside.ca ਤੇ ਰਜਿਸਟਰ ਕਰੋ।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ ਸਭ ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
Mahal in Rexdale. For more information you can call 416-679-9991 416-679-9191. Sweet Mahal hi aao.
Sari jinna vi sona hove todi bina nahi hu jachda.
Apni community da sab to vadda vadhiya quality wala te sab to purana ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ 9058747171।
आतिशबाजी के नए कानून के तहत ब्रैम्पटन में आतिशबाजी के इस्तेमाल, खरीदारी, खारिज होने वाले मादा, डिस्प्ले या फरोख पर सख्ती से पाबंदी है। इसमें तमाम चमकने वाली रोमन मोमबत्तियां, रॉकेट, ग्राउंड स्पिनर्स, फवारे, उड़ने वाले लालटेन, बम धमाके वगैरह शामिल हैं। अमल न करने पर आपको 500 से 1 लाख डॉलर तक फाइन हो सकता है। ब्रैम्पटन के रहायशी, नए साल की शाम, कैनेडा डे या दिवाली की आतिशबाजी शहर के ज़ेर क़यादत जगहों पर एंजॉय कर सकते हैं। मजीद जानने के लिए विजिट कीजिए brampton.ca/fireworks।
सिटी ऑफ ब्रैम्पटन का कम्युनिटी ग्रांट प्रोग्राम एडवांस ब्रैम्पटन फंड दरखास्तों के लिए खुला है और दरखास्त देने के लिए अभी भी वक्त है। ब्रैम्पटन में गैर मुनाफा बख्श और खैराती इदारे दो फंडिंग स्ट्रीम्स के जरिए फंडिंग के लिए दरखास्त दे सकते हैं। हम इस मुनफरिद और काबिल कदर किरदार को तस्लीम करते हैं जो गैर मुनाफा बख्श शोबा कम्युनिटी की जरूरियात को पूरा करने वाले प्रोजेक्ट और खिदमात की फराहमी में अदा करता है। मजीद जाने और आज ही brampton.ca/abf पर जाकर ऑनलाइन दरखास्त दें।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
ਬੇਲਾਨੀ ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾਨੀ ਬਰਫੀਆਂ ਪਕੌੜੇ ਗਜਰੇਲੇ ਜੱਦ ਖਾਉਂਗੇ ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ ਆਏ ਹਾਏ।
8 नवंबर तो 12 नवंबर तक समोसा स्वीट फैक्ट्री दी तीनों लोकेशन दे मठियाई मेले ते आओ। पर वड्डा मठियाई मेला ओनली एट वन लोकेशन 1850 एल्बियन रोड ओटोबिको 416-213-1165।
क्रिकेट वर्ल्ड कप सेमी फाइनल एंड फाइनल लाइव एट 7:70 AM।
कवरेज ऑफ नॉकआउट गेम्स विद क्रिकेट पैनलिस्ट एंड एक्सपर्ट्स।
पाकिस्तानी टेस्ट क्रिकेटर सिकंदर बख्त होंगे हमारे साथ।
सेमीफाइनल कवरेज थर्सडे नवंबर 16th
एंड फाइनल ऑन मंडे नवंबर द 20th।
Tune in Radio 770 AM and E-Awaz TV
6478724900. Listen and watch online www.eawaz.com.
This is Radio 770 AM, the voice of community. News, current affairs, information, music and chit chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਡਾਊਨਟਾਊਨ ਟੋਰਾਂਟੋ ਦੇ ਅੰਡਰਗਰਾਊਂਡ ਪਾਰਕਿੰਗ ਗੈਰੇਜ ਦੇ ਵਿੱਚ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ। ਨਿਊ ਫਾਊਂਡਲੈਂਡ ਤੇ ਲੈਬਰਾਡੋਰ 'ਚ 60 ਤੋਂ 64 ਸਾਲ ਦੀ ਉਮਰ ਦੇ ਨਿਵਾਸੀਆਂ ਦੇ ਲਈ ਸ਼ੁਰੂ ਕੀਤੀ ਜਾਵੇਗੀ ਮੁੱਢਲੀ ਆਮਦਨ ਪ੍ਰੋਗਰਾਮ। ਸ਼ਾਨੀਆ ਟਵੈਨ ਕੰਸਰਟ ਦੇ ਲਈ ਚਾਲਕ ਦਲ ਨੂੰ ਲੈ ਕੇ ਜਾ ਰਹੀ ਬੱਸ ਸਸਕੈਚੁਅਨ ਦੇ ਵਿੱਚ ਬਰਫੀਲੇ ਹਾਈਵੇ ਤੇ ਹੋਈ ਹਾਦਸਾਗ੍ਰਸਤ। ਹੁਣ ਖਬਰਾਂ ਵਿਸਥਾਰ ਨਾਲ। ਡਾਊਨਟਾਊਨ ਟੋਰਾਂਟੋ ਦੇ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਭੂਮੀਗਤ ਪਾਰਕਿੰਗ ਗੈਰੇਜ ਦੇ ਵਿੱਚ ਗੋਲੀ ਲੱਗਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਯੌਂਗ ਸਟਰੀਟ ਤੇ ਜਰਾਰਡ ਸਟਰੀਟ ਈਸਟ ਦੇ ਖੇਤਰ ਦੇ ਵਿੱਚ ਸ਼ਾਮ 7:15 ਵਜੇ ਤੋਂ ਥੋੜੀ ਦੇਰ ਬਾਅਦ ਹੀ ਹੋਈ। ਜਦੋਂ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਪੀੜਤ ਹਾਲਤ ਦੇ ਵਿੱਚ ਮਿਲਿਆ। ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ। ਟੋਰਾਂਟੋ ਪੁਲਿਸ ਨੇ ਇਸ ਪਾਰਕਿੰਗ ਗੈਰੇਜ ਡਾਊਨਟਾਊਨ ਦੇ ਵਿੱਚ ਗੋਲੀਬਾਰੀ ਦੀ ਜਾਂਚ ਕੀਤੀ ਤੇ ਦੱਸਿਆ ਕਿ ਹਜੇ ਤੱਕ ਕਿਸੇ ਵੀ ਸ਼ੱਕੀ ਦੀ ਕੋਈ ਵੀ ਜਾਣਕਾਰੀ ਨਹੀਂ ਮਿਲੀ। ਨਿਊ ਫਾਊਂਡਲੈਂਡ ਤੇ ਲੈਬਰਾਡੋਰ ਸਰਕਾਰ 60 ਤੋਂ 64 ਸਾਲ ਦੀ ਉਮਰ ਦੇ ਨਿਵਾਸੀਆਂ ਦੇ ਲਈ ਇੱਕ ਮੁੱਢਲੀ ਆਮਦਨ ਪ੍ਰੋਗਰਾਮ ਹੁਣ ਸ਼ੁਰੂ ਕਰਨ ਜਾ ਰਹੀ ਹੈ। ਇੱਕ ਗਰੀਬੀ ਘਟਾਉਣ ਦੀ ਯੋਜਨਾ ਦਾ ਹਿੱਸਾ ਹੈ ਜਿਸਦਾ ਬੁੱਧਵਾਰ ਨੂੰ ਐਲਾਨ ਕੀਤਾ ਗਿਆ ਤੇ ਕੁਝ ਵਕੀਲਾਂ ਦਾ ਇਹ ਵੀ ਕਹਿਣਾ ਹੈ ਕਿ ਇੱਕ ਅਸਲ ਫਰਕ ਦੇ ਕਾਰਨ ਇਹ ਫੈਸਲਾ ਲਿਆ ਗਿਆ। ਪ੍ਰੀਮੀਅਰ ਐਂਡਰਿਊ ਫਿਊਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ 3 ਸਾਲਾਂ ਦੀ ਪੜਾਅਵਾਰ ਯੋਜਨਾ ਸੂਬੇ ਦੇ ਆਮਦਨ ਸਹਾਇਤਾ ਪ੍ਰੋਗਰਾਮ ਨੂੰ ਸੁਚਾਰੂ ਬਣਾਵੇਗੀ, ਜਦੋਂ ਕਿ ਬੱਚਿਆਂ ਵਾਲੇ ਘੱਟ ਆਮਦਨੀ ਵਾਲੇ ਪਰਿਵਾਰ ਅਤੇ ਘੱਟ ਤਨਖਾਹਾਂ ਵਾਲੀਆਂ ਨੌਕਰੀਆਂ ਛੱਡਣ ਦੇ ਲਈ ਆਪਣੇ ਹੁਨਰ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੇ ਲਈ ਸਹਾਇਤਾ ਦਾ ਇਹ ਵਿਸਥਾਰ ਕਰੇਗੀ। ਫਰੀ ਜੋ ਕਿ ਇੱਕ ਆਰਥੋਪੈਡਿਕ ਸਰਜਨ ਨੇ, ਉਨ੍ਹਾਂ ਨੇ ਕਿਹਾ ਕਿ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਸਰਕਾਰ ਖਰਚਿਆਂ ਅਤੇ ਨੀਤੀ ਨਿਰਦੇਸ਼ਾਂ ਦੇ ਵਿੱਚ ਸਿਹਤ ਤੇ ਸਮਾਜਿਕ ਨਿਰਧਾਰਕਾਂ ਦਾ ਧਿਆਨ ਕੇਂਦਰਿਤ ਕਰਨ ਵਾਸਤੇ ਇਹੋ ਜਿਹੇ ਫੈਸਲੇ ਲੈ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਰਕਾਰ ਨੂੰ ਘਰੇਲੂ ਹੀਟਿੰਗ ਦੇ ਸਾਰੇ ਰੂਪਾਂ ਤੇ ਕਾਰਬਨ ਟੈਕਸ ਨੂੰ ਖਤਮ ਕਰਨ ਦੀ ਮੰਗ ਕਰਨ ਦੇ ਲਈ ਕੰਜ਼ਰਵੇਟਿਵਾਂ ਦਾ ਸਾਥ ਦੇਣ ਦੇ ਲਈ NDP ਦੀ ਨਿੰਦਾ ਕਰਦਿਆਂ ਹੋਇਆਂ ਕਿਹਾ ਕਿ ਨਿਊ ਡੈਮੋਕਰੇਟਸ ਨੇ ਕੈਨੇਡਾ ਭਾਰਤ ਵਿੱਚ ਲੱਖਾਂ ਪ੍ਰਗਤੀਸ਼ੀਲ ਨੂੰ ਧੋਖਾ ਦਿੱਤਾ। NDP ਨੇ ਇਸ ਹਫ਼ਤੇ ਘਰੇਲੂ ਹੀਟਿੰਗ ਤੇ GST ਨੂੰ ਰੱਦ ਕਰਨ, ਕੈਨੇਡੀਅਨ ਦੇ ਲਈ ਹੀਟ ਪੰਪਾਂ ਨੂੰ ਵਧੇਰੇ ਪਹੁੰਚਯੋਗ ਬਣਾਉਣ, ਤੇਲ ਗੈਸ ਉਦਯੋਗ ਦੇ ਵਧੇਰੇ ਮੁਨਾਫਿਆਂ ਤੇ ਟੈਕਸ ਲਗਾਉਣ ਦੇ ਲਈ ਇਸ ਹਫ਼ਤੇ ਆਪਣਾ ਇੱਕ ਪ੍ਰਸਤਾਵ ਪੇਸ਼ ਕੀਤਾ ਹੈ, ਪਰ ਇਸ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਨੇ ਰੱਦ ਕਰ ਦਿੱਤਾ ਹੈ। ਬੁੱਧਵਾਰ ਨੂੰ ਇਹ ਮਤਾ 30 ਦੇ ਮੁਕਾਬਲੇ 292 ਵੋਟਾਂ ਨਾਲ ਹਾਰ ਗਿਆ। ਇਸਦਾ ਸਮਰਥਨ ਸਿਰਫ NDP ਤੇ ਗ੍ਰੀਨ ਪਾਰਟੀ ਵੱਲੋਂ ਹੀ ਕੀਤਾ ਗਿਆ। ਹਾਊਸ ਆਫ ਕਾਮਨਸ ਦੇ ਵਿੱਚ ਕਿਸੇ ਵੀ ਵੱਡੀ ਪਾਰਟੀ ਦੇ ਵੱਲੋਂ ਸਮਰਥਨ ਨਾ ਹਾਸਲ ਹੋਣ ਦੇ ਕਾਰਨ ਇਹ ਮਤਾ ਅਸਫਲ ਹੋ ਗਿਆ। NDP ਆਗੂ ਜਗਮੀਤ ਸਿੰਘ ਦੇ ਵੱਲੋਂ ਲਿਆਂਦਾ ਇਹ ਮਤਾ ਪਾਸ ਵੀ ਹੋ ਜਾਂਦਾ ਤਾਂ ਉਹ ਸਰਕਾਰ ਨੂੰ ਇਸ ਉੱਤੇ ਕਾਰਵਾਈ ਕਰਨ ਦੇ ਲਈ ਮਜਬੂਰ ਨਹੀਂ ਸੀ ਕਰ ਸਕਦਾ। NDP ਚਾਹੁੰਦੀ ਸੀ ਕਿ ਸਰਕਾਰ ਹੋਮ ਹੀਟਿੰਗ ਦੀਆਂ ਸਾਰੀਆਂ ਕਿਸਮਾਂ, GST, ਐਨਰਜੀ ਸਰੋਤ ਕੋਈ ਵੀ ਹੋਵੇ, ਉਸਦੇ ਬਾਵਜੂਦ ਘੱਟ ਆਮਦਨ ਤੇ ਮੱਧ ਵਰਗ ਕੈਨੇਡੀਅਨਸ ਦੇ ਲਈ ਈਕੋ ਐਨਰਜੀ ਰੈਟਰੋਫਿਟਸ ਤੇ ਹੀਟ ਪੰਪਸ ਨੂੰ ਮੁਫ਼ਤ ਤੇ ਪਹੁੰਚ ਵਿੱਚ ਲਿਆਂਦਾ ਜਾਵੇ। ਟੋਰਾਂਟੋ ਪੁਲਿਸ ਦੇ ਵੱਲੋਂ $20,000 ਮੁੱਲ ਦੀ ਫੈਂਟਾਨਲ ਮਿਲਣ ਤੋਂ ਬਾਅਦ ਇੱਕ ਵਿਅਕਤੀ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ। ਨਾਇਗਰਾ ਰੀਜਨਲ ਪੁਲਿਸ ਸਰਵਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿਸ ਵੇ ਪੁਲਿਸ ਗਸ਼ਤ ਕਰ ਰਹੀ ਸੀ ਤਾਂ ਪੁਲਿਸ ਅਧਿਕਾਰੀ ਦੇ ਵੱਲੋਂ ਕਿੰਗ ਸਟਰੀਟ ਦੇ ਉੱਤੇ ਇੱਕ ਗੱਡੀ ਨੂੰ ਰੋਕਿਆ ਗਿਆ। ਦੱਸਿਆ ਗਿਆ ਕਿ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਡਰਾਈਵਰ ਪੁਲਿਸ ਅਧਿਕਾਰੀ ਦੇ ਨਾਲ ਬਹਿਸਣ ਲੱਗਾ ਤੇ ਪੁਲਿਸ ਵਾਲੇ ਦੇ ਕਹਿਣ ਤੋਂ ਬਾਵਜੂਦ ਵੀ ਉਸ ਵੱਲੋਂ ਕੋਈ ਵੀ ਦਸਤਾਵੇਜ਼ ਨਹੀਂ ਦਿੱਤੇ ਜਾ ਰਹੇ ਸਨ। ਸਿਰਫ ਡਰਾਈਵਰ ਦੇ ਵੱਲੋਂ ਮੂੰਹ ਜ਼ਬਾਨੀ ਆਪਣਾ ਨਾਮ ਹੀ ਦੱਸਿਆ ਗਿਆ। ਜਦੋਂ ਪੁਲਿਸ ਦੇ ਵੱਲੋਂ ਸਾਰੇ ਸਿਸਟਮ ਦੇ ਵਿੱਚ ਉਸਦਾ ਨਾਮ ਪਾਇਆ ਗਿਆ ਤਾਂ ਟਰਾਂਸਪੋਰਟੇਸ਼ਨ ਮੰਤਰਾਲੇ ਦੇ ਡਾਟਾਬੇਸ ਦੇ ਵਿੱਚ ਉਸਦਾ ਨਾਮ ਮਿਲਦਾ ਜੁਲਦਾ ਕੋਈ ਵੀ ਸਾਹਮਣੇ ਨਹੀਂ ਆਇਆ। ਇਸ ਤੋਂ ਬਾਅਦ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਗੱਡੀ ਦੇ ਵਿੱਚੋਂ $20,000 ਜੋ ਕਿ ਬਾਜ਼ਾਰ ਦੀ ਕੀਮਤ ਦੱਸੀ ਜਾ ਰਹੀ ਹੈ, ਇਸ ਬਰਾਬਰ 103 ਗ੍ਰਾਮ ਫੈਂਟਾਨਲ ਬਰਾਮਦ ਹੋਈ ਹੈ। ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਾਨੀਆ ਟਵੈਨ ਦੇ ਕੰਸਰਟ ਪ੍ਰੋਡਕਸ਼ਨ ਚਾਲਕ ਦਲ ਦੇ ਮੈਂਬਰ ਇੱਕ ਬੱਸ ਵਿੱਚ ਸਨ ਜਦੋਂ ਬੁੱਧਵਾਰ ਸਵੇਰੇ ਦੱਖਣ ਪੂਰਬੀ ਸਸਕੈਚੁਅਨ ਦੇ ਵਿੱਚ ਇੱਕ ਬਰਫੀਲੇ ਹਾਈਵੇ ਤੇ ਬੱਸ ਹਾਦਸਾਗ੍ਰਸਤ ਹੋ ਗਈ। ਮਿਊਜ਼ਿਕ ਸਟਾਰ ਦੀ ਮੈਨੇਜਮੈਂਟ ਕੰਪਨੀ ਮੈਵਰਿਕ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਉਸਦੀ ਕੁਈਨ ਆਫ ਮੀ ਟੂਰ ਦੀ ਬੱਸ ਅਤੇ ਇੱਕ ਟਰੱਕ ਵਾਲਸੇਲੇ ਦੇ ਨੇੜੇ ਟਰਾਂਸ ਕੈਨੇਡਾ ਹਾਈਵੇ ਤੇ ਹਾਦਸੇ ਦੀ ਸ਼ਿਕਾਰ ਹੋ ਗਈ ਹੈ। ਟਵੈਨ ਬੱਸ ਵਿੱਚ ਨਹੀਂ ਸੀ। ਚਾਲਕ ਦਲ ਦੇ ਮੈਂਬਰ ਵਿਨੀਪੈਗ ਤੋਂ ਜਾ ਰਹੇ ਸਨ ਜਿੱਥੇ ਟਵੈਨ ਦਾ ਮੰਗਲਵਾਰ ਰਾਤ ਨੂੰ ਇੱਕ ਸ਼ੋਅ ਸੀ। ਜਿੱਥੇ ਉਸਨੇ ਵੀਰਵਾਰ ਨੂੰ ਪ੍ਰਦਰਸ਼ਨ ਵੀ ਕਰਨਾ ਸੀ। ਬਿਆਨ ਵਿਚ ਕਿਹਾ ਗਿਆ ਕਿ ਗੈਂਸੂਲੇ ਕਸਬੇ ਦੇ ਫਾਇਰ ਚੀਫ ਡਿਵੈਨ ਸਟੈਨ ਨੇ ਕਿ ਉਨ੍ਹਾਂ ਨੂੰ ਸਵੇਰੇ 7 ਵਜੇ ਤੋਂ ਤੁਰੰਤ ਬਾਅਦ ਹੀ ਹਾਦਸੇ ਦੇ ਲਈ ਬੁਲਾਇਆ ਗਿਆ ਕਿਉਂਕਿ ਬਰਫ਼ ਦੇ ਨਾਲ ਢੱਕਣ ਵਾਲੇ ਖੇਤਰ ਨੂੰ ਮੀਂਹ ਨਾਲ ਢੱਕਣ ਤੋਂ ਬਾਅਦ ਸੜਕਾਂ ਦੇ ਵਿਚ ਬਹੁਤ ਜ਼ਿਆਦਾ ਤਿਲਕਣ ਵੱਧ ਗਈ ਸੀ। ਸਟੋਨ ਨੇ ਕਿਹਾ ਕਿ ਫਾਇਰ ਫਾਈਟਰਸ ਨੇ ਬੱਸ ਨੂੰ ਆਪਣੇ ਵਾਲੇ ਪਾਸੇ ਪਾਇਆ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਬੱਸ ਦਾ ਡਰਾਈਵਰ ਕੰਟਰੋਲ ਗੁਆ ਬੈਠਾ। ਸਾਈਡ ਤੋਂ ਖਾਈ ਦੇ ਵਿਚ ਬੱਸ ਚਲੀ ਗਈ ਤੇ ਫਿਰ ਪਹੀਏ ਜ਼ਮੀਨ ਨੂੰ ਫੜ ਗਏ ਤੇ ਫਿਰ ਬੱਸ ਘੁੰਮ ਗਈ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਡਾਊਨਟਾਊਨ ਟੋਰਾਂਟੋ ਦੇ ਅੰਡਰਗਰਾਊਂਡ ਪਾਰਕਿੰਗ ਗੈਰੇਜ ਦੇ ਵਿਚ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ। ਨਿਊ ਫਾਊਂਡਲੈਂਡ ਦੇ ਲੈਬਰਾਡੋਰ ਦੇ ਵਿਚ 60 ਤੋਂ 64 ਸਾਲ ਦੀ ਉਮਰ ਦੇ ਨਿਵਾਸੀਆਂ ਦੇ ਲਈ ਸ਼ੁਰੂ ਕੀਤੀ ਜਾਵੇਗੀ ਮੁੱਢਲੀ ਆਮਦਨ ਪ੍ਰੋਗਰਾਮ। ਸ਼ਾਨੀਆ ਟਵੈਨ ਕੰਸਰਟ ਦੇ ਲਈ ਚਾਲਕ ਦਲ ਨੂੰ ਲੈ ਕੇ ਜਾ ਰਹੀ ਬੱਸ ਸਕੈਚਵਨ ਦੇ ਵਿਚ ਬਰਫੀਲੇ ਹਾਈਵੇ ਤੇ ਹੋਈ ਹਾਦਸਾ ਗ੍ਰਸਤ। ਨਾਇਗਰਾ ਏਰੀਆ ਦੇ ਵਿਚ ਇਕ ਗੱਡੀ ਚੋ ਫੈਂਟਾਨਿਲ ਮਿਲਣ ਤੋਂ ਬਾਅਦ ਟੋਰਾਂਟੋ ਦੇ ਇਕ ਵਿਅਕਤੀ ਨੂੰ ਕੀਤਾ ਗਿਆ ਗ੍ਰਿਫ਼ਤਾਰ। ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਹੀ ਨਾਲ ਹੁਣ ਆਪਣੇ ਦੋਸਤ SR ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ। ਜੇ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੀ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
ਪਿੰਡ ਸੁਣੀ ਦਾ ਬੇਲਾ ਨੀ ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾ ਨੀ ਬਰਫੀਆਂ ਪਕੌੜੇ ਗਜਰੇਲੇ ਚੱਦ ਖਾਉਂਗੇ ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ। ਆਏ ਹਾਏ
8 ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ। ਪਰ ਵੱਡਾ ਮਠਿਆਈ ਮੇਲਾ ਓਨਲੀ ਐਟ ਵਨ ਲੋਕੇਸ਼ਨ 1850 ਐਲਬੀਅਨ ਰੋਡ ਓਟੋਬੀਕੋ 416-213-1165।
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ਼ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262।
ایشین فوڈ سینٹر
آپ کے گھر کی خوبصورتی آپ کا ذوق خوبصورت دلکش کچن کیبنٹس کاؤنٹر ٹاپس باتھ رومس کیبنٹس اینڈ کاؤنٹرز
رائٹ کسٹم کیبنٹری انک
یورپین ٹیکنالوجی اور مینوفیکچرنگ کسی بھی قسم کا ریزیڈینشیل یا کمرشل وڈ ورک 3D اسکرین پر کسٹم ڈیزائن کا انتخاب کیجیے جدید دور کا تقاضا
رائٹ کسٹم کیبنٹری انک
Special promo 12 months no interest no payment kaam aaj karwaiye payment 12 mahine mein kijiye right custom cabinetry inc 647-300-8473
good morning everyone you're listening to WTUR 770 am your trusted source for news and information here comes your host Ramanjeet Sidhu with the current affairs
ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਗੁੱਟ ਮਾਰਗਨ ਗੁੱਡ ਮਾਰਨਿੰਗ ਸ਼ੁਭ ਪ੍ਰਭਾਤ। 9 ਨਵੰਬਰ 2023 ਔਰ ਸਵੇਰ ਦੇ 7:13 ਦਾ ਸਮਾਂ ਇਹ ਆਵਾਜ਼ ਰੇਡੀਓ ਤੇ ਸਾਡਾ ਫੋਨ ਨੰਬਰ 416-627-8 ਕੱਲ ਦੀ ਗੱਲ ਕੀਤੀ ਪਰਸੋਂ ਵੀ ਉਹੀ ਗੱਲ ਕੀਤੀ ਤੇ ਗਾਹਾਂ ਵੀ ਉਹੀ ਗੱਲ ਕਰੀ ਜਾਣੀ ਹੈ ਤੇ ਕੁਝ ਖਾਸ ਤਰ੍ਹਾਂ ਦੀਆਂ ਕੰਸੂਆਂ ਦੀਆਂ ਵੀ ਆ ਜਾਂਦੀਆਂ ਨੇ। ਸਾਨੂੰ ਮਿਲਿਆ ਬਹੁਤ ਕੁਛ ਹੈ, ਬਹੁਤ ਕੁਛ ਮਿਲਿਆ ਹੋਇਆ ਪਰ ਸੋਚ ਗਰੀਬ ਹੋ ਗਈ। ਕਰ ਲਈ ਹੈ ਪੂਰੀ ਧਰਤੀ ਤੇ ਜਨਮ ਹੋਇਆ 40 ਹਜ਼ਾਰ ਕਿਲੋਮੀਟਰ ਦੀ ਜਿਹੜੀ ਸਰਕਮਫਰੈਂਸ ਹੈ, ਜਿਹਦੇ ਆਲੇ ਦੁਆਲੇ ਇੱਕ ਲਕੀਰ ਖਿੱਚ ਕੇ ਘੁਮਾਉਣੀ ਹੋਵੇ ਨਾ ਭੂਮਧ ਰੇਖਾ ਨੂੰ ਜੇ ਗਿਣਨੀ ਤਾਂ 40,000 ਕਿਲੋਮੀਟਰ ਦੀ ਹੈ। 37,000 ਕਿਲੋਮੀਟਰ ਇਹਦੀ ਉੱਪਰਲੀ ਪਰਤ ਹੈ, ਥੱਲੇ ਇਹਦੇ ਅਣਗਿਣਤ ਖਜ਼ਾਨੇ ਪਏ ਆ, ਪਾਣੀ, ਲਹਿਰਾਂ, ਪਹਾੜ, ਸਮੁੰਦਰ, ਖਜ਼ਾਨੇ, ਭੈਣ ਭਰਾਵਾਂ ਦੀ ਗਿਣਤੀ ਦਾ ਕੋਈ ਹਿਸਾਬ ਨਹੀਂ, ਇੰਨੇ ਰਿਸ਼ਤੇਦਾਰ ਨੇ। ਇਹਦੇ ਲੋਕ ਇੰਨੀ ਕਾਇਨਾਤ ਸੇਵਾ ਚ ਲੱਗੀ ਹੈ ਆਪਣੇ ਸਰੀਰ ਦੇ ਕਿ ਅਸੀਂ ਗਿਣ ਤੱਕ ਨਹੀਂ ਸਕਦੇ। ਚਮੜੀ ਦੇ ਉੱਪਰ ਮਹੀਨ ਹਰਬਾਂ ਬੈਕਟੀਰੀਆ ਲਗਾਤਾਰ ਤੁਹਾਡੀ ਉਮਰ ਵਧਾਉਣ ਲੱਗਿਆ, ਮੇਰੀ ਵੀ ਵਧਾਉਣ ਲੱਗਿਆ। ਫ੍ਰੀ ਫੰਡ ਦੀ ਤਾਜ਼ਾ ਤਰੀਨ ਹਵਾ ਮਿਲ ਗਈ ਹੈ। ਕਦੇ ਕਲਪਨਾ ਦੇ ਵਿੱਚ ਇੱਕ ਬੂਟਾ ਤਿਆਰ ਨਹੀਂ ਕਰ ਸਕਦੇ, ਹਜ਼ਾਰਾਂ ਕਿਸਮ ਦੇ ਫੁੱਲ ਦੇਖਣ ਨੂੰ ਮਿਲੇ ਹੈ। ਪਰ ਮਨ ਗਰੀਬ, ਮਨ ਗਰੀਬ, ਮਨ ਨੇ ਗਰੀਬੀ ਪਾਈ ਮੇਰੇ ਮੇਰੇ ਤੋਂ, ਫਿਰ 13-13 ਵਾਲਿਆਂ ਦੇ ਪਿੱਛੇ ਲੱਗੇ, ਉਹਦੇ ਕੋਲ ਵੀ ਜਾ ਕੇ ਮੇਰਾ ਮੇਰਾ ਹੀ ਮੰਗਦੇ ਹੈ। 13-13 ਹੈ ਮੇਰਾ ਮੇਰਾ ਕਿ ਮੇਰਾ ਕਰਦੇ, ਮੇਰਾ ਕਰਦੇ, ਮੈਨੂੰ ਬਾਹਰ ਸੈੱਟ ਕਰਦੇ, ਮੇਰੇ ਕੰਮ ਚਲਾ ਦੇ, ਬਸ ਮੇਰੀ ਹੀ ਤਰੱਕੀ ਕਰਦੇ। 13-13 ਕੋਲ ਜਾ ਕੇ ਮੇਰਾ ਮੇਰਾ ਮੰਗਿਆ ਜਾ ਰਿਹਾ। ਉੱਠੀਆਂ ਚਿੱਠੀਆਂ ਗਲਤ ਐਡਰੈਸ ਤੇ ਪਾਈਆਂ ਜਾ ਰਹੀਆਂ ਨੇ, ਜਿਹਨਾਂ ਨੂੰ ਇਸ਼ਟ ਬਣਾ ਲਿਆ ਉਹਨਾਂ ਦੇ ਖਿਲਾਫ ਮਨ ਭੋਗ ਰਿਹਾ। ਟ੍ਰੈਜਡੀਆਂ ਦੱਸ ਰਿਹਾ ਮੈਂ ਅੱਜ ਤੁਹਾਨੂੰ, ਜਿਹੜੀਆਂ ਮੈਂ ਆਪ ਹੰਡਾਈਆਂ। ਮੈਨੂੰ ਪੂਰੀ ਧਰਤੀ ਦਿੱਤੀ, ਮੈਨੂੰ ਪੂਰੀ ਧਰਤੀ ਦਿੱਤੀ ਕੁਦਰਤ ਨੇ, ਮੈਂ ਉਹਦੇ ਵਿੱਚ ਇੱਕ ਦੇਸ਼ ਬਣਾ ਲਿਆ। ਜਿਸ ਦੇਸ਼ ਚ ਮੇਰਾ ਜਨਮ ਹੋਇਆ ਉਹ 32,00,000 ਸਕੁਅਰ ਕਿਲੋਮੀਟਰ ਦਾ ਸੀ, ਫਿਰ ਇੱਕ ਹੋਰ ਦੇਸ਼ ਚੋਣ ਲਿਆ ਮੈਂ, ਉਹ 99,00,000 ਸਕੁਅਰ ਕਿਲੋਮੀਟਰ ਦਾ। 32 ਲੱਖ ਵਾਲੇ ਵਿੱਚ ਵੀ, 32 ਲੱਖ ਵਾਲੇ ਵਿੱਚ ਵੀ ਜੇ ਆਪਣੀ ਪਹਿਚਾਣ ਬਣਾ ਕੇ ਜਿਉਂ ਰਹੀ ਹੈ ਨਾ ਜੀ, ਇਨਸਾਨ ਦੀ ਪਹਿਚਾਣ ਛੱਡਦੇ ਫਿਰ ਤਾਂ ਧਰਤੀ ਮਿਲ ਗਈ ਪੂਰੀ। ਤੇ ਜੇ ਪਹਿਚਾਣਨ ਚ ਆ ਗਿਆ 32,00,000 ਸਕੁਅਰ ਕਿਲੋਮੀਟਰ ਦੇ, ਮੈਨੂੰ ਕਹਿੰਦੇ ਇੰਡੀਆ ਦਾ। ਜੇ ਪਾਕਿਸਤਾਨ ਹੋਣਾ ਤਾਂ ਫਿਰ ਘੱਟ ਕਿਲੋਮੀਟਰ ਮਿਲਣਗੇ, ਤੇ ਉੱਧਰ ਹੋਣਾ ਤੇ ਉੱਧਰ। ਪਹਿਲਾ ਸਮਝੌਤਾ ਮੇਰੇ ਗੱਲ 32,00,000 ਸਕੁਅਰ ਕਿਲੋਮੀਟਰ ਦਾ ਇੰਡੀਆ ਕਹਿ ਕੇ ਪਾਇਆ ਗਿਆ। ਫਿਰ ਇੰਡੀਆ ਦੀ ਪਹਿਚਾਣ ਵਿੱਚ ਵੀ ਬਹੁਤ ਕੁਛ ਰਲ ਗੱਡ ਹੋ ਜਾਂਦਾ, ਕਹਿੰਦੇ ਨਹੀਂ ਪੰਜਾਬੀ ਹੈ। 32 ਲੱਖ ਚੋਂ ਘੱਟ ਕੇ ਬਣਿਆ 52,000 ਸਕੁਅਰ ਕਿਲੋਮੀਟਰ। ਫਿਰ ਉਹਦੇ ਚੋਂ ਮੇਰਾ ਡਿਸਟ੍ਰਿਕਟ ਬਣਿਆ, ਪਹਿਲਾਂ ਬਠਿੰਡਾ ਫਿਰ ਮਾਨਸਾ, ਉਹਦੇ ਵਿੱਚੋਂ ਕੱਟ ਕੇ ਫਿਰ ਉਹਦੇ ਚ ਕੱਟਿਆ ਕਟਾਇਆ ਪਹਿਲਾਂ ਦੇ ਪਿੰਡ ਹੈ। ਤੇ ਕਹਿੰਦੇ ਯਾਰ ਮੇਰੇ ਪਿੰਡ ਚ ਕੋਈ 4,000 ਏਕੜ ਜ਼ਮੀਨ ਹੈ, ਉਹ ਸਾਰੀ ਮੇਰੀ ਨਹੀਂ ਹੈ। ਫਿਰ ਉਹਦੇ ਵਿੱਚ ਕਰਜ਼ੇ ਕਰਾਉਂਦੇ, ਦਾਦਿਆਂ ਦੇ ਨਾਂ ਤੇ ਜ਼ਮੀਨ ਤੁਰੀ ਆਉਂਦੀ ਆਉਂਦੀ, 7 ਬਟਾ 8 ਬਟਾ 8 ਬਟਾ ਕਰਦੇ ਕਰਾਉਂਦੇ ਆ, ਕੁਛ ਫੁੱਟਾਂ ਜਾ ਕੇ ਖੜਾ ਹੋ ਗਿਆ ਜਿੱਥੇ ਅਸਲ ਪਹਿਚਾਣ ਨੂੰ ਲੈ ਕੇ ਖੜਾ ਹੋਣਾ ਹੈ, ਤਾਂ ਪੈਰ ਕਰਨ ਜੋਗੀ ਜ਼ਮੀਨ ਨਹੀਂ ਬਚਦੀ, ਨਾ ਲੈਣ ਜੋਗੇ ਰਿਸ਼ਤੇਦਾਰ ਦੀ ਬਚਦੀ। ਇਹ 8 ਅਰਬ ਦਾ ਸੰਸਾਰ ਵੀ ਮੇਰਾ ਭੈਣ ਭਾਈ ਹੋ ਸਕਦਾ, ਪਰ ਦੁਸ਼ਮਣਾਂ ਨਾਲ ਭਰਿਆ ਪਿਆ। ਕਾਇਨਾਤ ਵਿੱਚ ਇੰਨੇ ਜੀਵ ਜੰਤੂ ਹੈ ਕਿ ਜਦੋਂ ਇੰਡੀਆ ਦੇ ਵਿੱਚ ਗਰੀਬ ਰੈਵੋਲਿਊਸ਼ਨ ਆਈ ਤੇ ਸਾਨੂੰ ਮਿੱਤਰ ਪੰਛੀ ਤੇ ਸ਼ਤਰੂ ਪੰਛੀ ਪੜਾਏ ਗਏ। ਤੋਤਾ ਸ਼ਤਰੂ ਪੰਛੀ ਸੀ ਕਿ ਦਾਣੇ ਖਾ ਜਾਂਦਾ, ਤਾਂ ਸਾਨੂੰ ਉਹਨਾਂ ਨਾਲ ਵੈਰ ਕਰਨਾ ਸਿਖਾਇਆ ਗਿਆ। ਚੂਹਿਆਂ ਨਾਲ, ਹੋਰ ਜਾਨਵਰਾਂ ਨਾਲ ਜਿਹਨਾਂ ਨੂੰ ਕੁਦਰਤ ਨੇ ਬਰਾਬਰ ਦੇ ਹੱਕ ਦਿੱਤੇ ਸੀ, ਅਸੀਂ ਉਹਨਾਂ ਨੂੰ ਕੱਢ ਕੱਢ ਸਿੱਟਣ ਲੱਗ ਗਏ। ਫਿਰ ਅਸੀਂ ਨਦੀਨ ਵੀ ਪੱਟੇ ਜਿਹਨਾਂ ਨੇ ਕੁਦਰਤ ਨੂੰ ਇੱਕ ਦੂਜੇ ਨੂੰ ਕੰਪਲੀਮੈਂਟ ਕਰਨਾ ਹੈ ਤੇ ਨਦੀਨ ਕੱਢ ਦੋ, ਜਿਹਨੂੰ ਵੀ ਸਾਈਡ ਕਹਿੰਦੇ ਵੀਡਸ ਕਹਿ ਦਿੰਦੇ ਆ, ਵੀਡ ਕੱਢਣ ਲੱਗ ਗਏ ਕਿ ਮੇਰੀ ਲੋੜ ਮੁਤਾਬਕ ਚੀਜ਼ ਪੈਦਾ ਹੁੰਦੀ ਜਾਵੇ ਤੇ ਇਸ ਧਰਤੀ ਦਾ ਸਾਰਾ ਵਜਨ ਵਿਗਾੜ ਕੇ ਸਿੱਖਤਾ ਤੇ ਹੁਣ ਰੋਂਦੇ ਪਿੱਟਦੇ ਫਿਰਦੇ ਆ। ਅੱਜ ਵੀ ਜੇ ਮਨੁੱਖ ਜਾਤੀ 8 ਬਿਲੀਅਨ ਦੀ ਦੇ ਵਿੱਚ ਜੇ ਕਿਤੇ ਜ਼ਖਮ ਹੋ ਜਾਏ ਨਾ, ਅਸੀਂ ਉਹ ਤੋਂ ਬਚ ਨਹੀਂ ਸਕਦੇ। ਪਰ ਸਾਨੂੰ ਆਪਣੇ ਆਪ ਬਾਰੇ ਸੋਚਣ ਦੀ ਆਦਤ ਪੈ ਗਈ ਹੈ ਤੇ ਅਸੀਂ ਉਹਦੇ ਆਧਾਰ ਤੇ ਫੈਸਲੇ ਕਰਦੇ ਹਾਂ ਤੇ ਆਪਣੇ ਕੰਮਾਂ ਨੂੰ ਭੁੱਲ ਜਾਂਦੇ ਹਾਂ। ਕਿਤੇ ਮੇਰੇ ਨਾਲ ਕੁਛ ਹੋ ਜਾਂਦਾ, ਕਦੇ ਕਿਸੇ ਨੂੰ ਕੁਛ ਹੋ ਜਾਂਦਾ ਵੀ ਯਾਰ ਤੂੰ ਵੀ ਆਉਣੇ ਜਾਣੇ ਹੋ, ਹਮ ਵੀ ਆਉਣੇ ਜਾਣੇ ਹੈ। ਇੱਥੇ ਪਰਮਾਨੈਂਟ ਕੋਈ ਨਹੀਂ। ਹਰ ਕਿਸੇ ਨੂੰ ਸਪੇਸ ਦੇ, ਹਰ 100 ਕੁਲਕ ਜਾਂਦੋ। ਕੋਈ ਕਹਿੰਦਾ ਉਹਦੇ ਵਾਂਗੂ ਕਰ ਲਾ ਕੰਮ ਤੇ ਉਹਦੇ ਵਾਂਗੂ, ਮੈਂ ਕਿਹਾ ਉਹ ਆਪਣੇ ਵਾਂਗੂ ਕਰ ਰਹੇ ਸੀ, ਆਪਣੇ ਵਾਂਗੂ ਕਰ ਰਹੇ। 1,000 ਫੁੱਲ ਚੜ੍ਹਨ ਦੋ, ਪਰ ਇੱਥੇ ਵੀ ਗੱਲ ਨਹੀਂ ਆਉਂਦੀ। ਤੇ ਰਾਤ ਮਿਰਜ਼ਾ ਖਾਨੇ ਬਹੁਤ ਯਾਦ ਆਈ ਤੇ ਮੈਂ ਉਹਨਾਂ ਦੇ ਸ਼ੇਅਰ ਤੁਹਾਡੇ ਨਾਲ ਸਾਂਝਾ ਕਰਦਾ। کہ غالب ہستہ کے بغیر کون سے کام بند ہے، غالب ہستہ کے بغیر کون سے کام بند ہے، روئیے زار زار کیا، کیجئے ہائے ہائے کیوں۔ اپنے ورگے رمن جیت ورگا بےکار بندہ آ کے کتنے دو گلا مار کے چلا جائے، وہ میرا کی نقصان ہو رہا، کچھ نہیں ہوں گا، کیوں زار زار رو رہا ہے، کیوں ہائے ہائے پڑھنی ہے، کچھ نہیں ہو، خستہ حال، خستہ حال ہے، ہاں وہ نہیں خدا پرست، ہاں وہ نہیں خدا پرست، جاؤ وہ بے وفا سہی، ہاں وہ نہیں خدا پرست، جاؤ وہ بے وفا سہی، جس کو ہو دین و دل عزیز، جس کو ہو دین و دل عزیز، اس کی گلی میں جائیں کیوں۔ نہیں مانتے یار، نہیں اس طرح سوچنے جی تھی سوچتے ہو، انہوں بھی جانا دو جن بہت دین پیار ہے، بڑے اچتا اچتا کے نمونے رکھے ہے، چمبل ہی ہے، لائک اچیو دوز، ادھر ادھر سن کے سما خراب ہوں گا، نہ تو میرا سنیا کسی کے کام آنا، نہ میرے کسی کے سنیا کام آنا، اگے بھی پوچھتے ہیں کہ شو کی کردا اپنا، میں لوکاں لئی کردا ہی نہیں، میں تو اپنے لیے کردا، جنی دیر تک میری آتما راضی نہ ہوئے میں اکثر نہیں بول، پہلا اپنے آپ کو خوش کرو، پہلا اپنے کام تو اپنے آپ کو آنندت کرو، ایسا سر کڈو کہ آتما تاری کلی جائے، اندر سر کڈو، پہلا اپنی ترقی کرو، چاہے ایک اونکار کہنے ہو تے چاہے اوم کہنے ہو، تو وائبریشن کو اپنے اندر دماغ تک لے آؤ، آپ آنندت ہوو، دنیا نے آپ پہ آنندت ہو جانا، اس کو دیکھے اسی کوئی مال ویچنا ہے یا بازار سے کہ مارکیٹ سے کی چل جاتے ہو گلا ویچنا ہے، اگر دل کی بات کریں گے اور ہر کسی کے دل کی بات ہوگی، جب میں آپ نے دل بھی سنوں گا نا، اپنے دل چ بولوں گا تو میں تھوڑے دل کی گل کروں گا، بازاری کاموں کے نال بازاری پدھر پہ رہ جائیں گے، بہت گلا یاد آدی ہیں غالب صاحب دیا، قیدِ حیات تو بندے غم، زندگی دی قید دم چ دکھاں چ بنیا بندہ، قیدِ حیات تو بندے غم، اصل میں دونوں ایک ہے، موت سے پہلے آدمی غم سے نجات پائے کیوں۔ اے پراوا اے کام کہیں چ مل جائے، ہور بڑیاں گلاں یاد آندیاں نے، ہر ایک بات پہ کہتے ہو کہ تو کیا ہے، یہ پوچھن کی لوڑ ہے، کون کی ہے جان دو، مت پھڑو اسے، نہ وہ تھوڑے ہاتھ ہونا، مت پڑو اسے، اپنی دھن میں رہتا ہوں، میں بھی تیرے جیسا ہوں، اپنی دھن میں رہتا ہوں، اپنی دھن کڈو، اپنا تبلا، اپنے سران دے اتے سا ساز دے اتے ہاتھ پھرو، اپنی ترنگ کڈو، کہے دی ترنگ جو کچھ نہیں ملنا، یہ دنیا آئی چلائی دا میلہ ہے، ایتھے ہور پیدا ہو جان گے، میرے ارگے کے تو ہور آ جان گے، میں اگے ایڈمنٹن شو کرنا، اتوں بھی وہ آئے ہو گیا، واہ ہو گیا، میں کہ آئے گے چلے گے، اب بھی وہاں دنیا بس رہی ہے، ہم کہیں اور آ گئے، پلے رج کر بڑھ دے پنچھی تے درویش تے، آئی ایم ناٹ اے پرماننٹ تے، آئی ڈونٹ ہیو اینی ڈاؤٹس اینڈ آئی ڈونٹ وش ٹو بی پرماننٹ۔ میں اگے منک کی دبدا کہانی بھی تھوڑے نال سانجھی کیتی سی کہ بندہ نہیں واپس آیا، رب نے ایک باری پتھر بندے تے جانور نو بلا کے پوچھا سی کہ سدا سدا رہنا امر ہونا ਮੌਤ ਤੋਂ ਬਚਣਾ ਤੇ ਪੱਥਰ ਨੇ ਹਾਂ ਕਹਿਤੀ ਸੀ ਤੇ ਉਹ ਕਹਿੰਦਾ ਅਮਰ ਹੀ ਰਹੇਗਾ ਉਹ ਪਿਆ ਪੱਥਰ ਤੇ ਮੈਂ ਅਮਰ ਹੋਣਾ ਤੇ ਸਦਾ ਹੀ ਕਥਾਂ ਤੇ ਟਿਕ ਕੇ ਬੈਠੇ ਰਹਿਣਾ ਤੇ ਆਪਣਾ ਰਾਜ ਕਾਇਮ ਕਰਕੇ ਬੈਠਾ ਰਹਾ ਮੇਰੇ ਚ ਇਹ ਕੋਈ ਅਭਿਲਾਸ਼ਾ ਇੱਛਾ ਨਹੀਂ ਹੈ ਸੋ ਗੱਲਾਂ ਵਾਤਾਵਰਨ ਦੀਆਂ ਵੀ ਕਰਾਂਗੇ ਖਬਰਾਂ ਦੀਆਂ ਵੀ ਕਰਾਂਗੇ ਇੱਕ ਸ਼ੇਰ ਹੋਰ ਯਾਦ ਆਉਂਦਾ ਕਿ ਬਣਾ ਹੈ ਸ਼ਾਹ ਕਾ ਮੁਹਾਸਿਬ ਫਿਰੇ ਹੈ ਇਤਰਾਤਾ ਬਗਰਨਾ ਇਸ ਸ਼ਹਿਰ ਮੇ ਵਾਲਿਦ ਕੀ ਆਵਰੂ ਕਿਆ ਹੈ ਕਿੰਨੀਆਂ ਗੱਲਾਂ ਕਰੀਏ ਮੇਰਾ ਤਾਂ ਖਬਰਾਂ ਵੱਲ ਜਾਣ ਨੂੰ ਜੀ ਨਹੀਂ ਕਰਨਾ ਛੱਡ ਪਰ ਕੀ ਲੈਣਾ ਖਬਰਾਂ ਤੋਂ ਤੇ ਨਾ ਹੀ ਮੈਂ ਰੂਟੀਨ ਚ ਖਬਰਾਂ ਦੀ ਗੱਲਾਂ ਕਰਦਾ ਤੇ ਨਾ ਹੀ ਉਹਨਾਂ ਦੇ ਬਾਰੇ ਮੈਂ ਕੋਈ ਆਪਣੇ ਆਪ ਨੂੰ ਤਸਦੀਕ ਕਰਦਾ ਕਿ ਮੇਰੇ ਵਰਗੀ ਕੋਈ ਕਰ ਨਹੀਂ ਸਕਦਾ ਗੱਲਾਂ ਕਰਨੀਆਂ ਹੁੰਦੀਆਂ ਦਿਲ ਦੀਆਂ ਗੱਲਾਂ ਕਰੀ ਦੀਆਂ ਤੇ ਹੋਰ ਇੱਥੋਂ ਵੱਧ ਘੱਟ ਕੁਝ ਵੀ ਹੈ ਅਸੀਂ ਇੰਨੀਆਂ ਕੁ ਕੁਛ ਗੱਲਾਂ ਹੋਰ ਕਰਾਂਗੇ ਚੱਲਦੇ ਹੋਏ ਸ਼ੋਅ ਵਿੱਚ ਵੀ ਕਰਾਂਗੇ ਚੱਲਦੇ ਹੋਏ ਸ਼ੋਅ ਵਿੱਚ ਵੀ ਕਰਾਂਗੇ ਖਾਲਿਦ ਸਾਹਿਬ ਦੀ ਇੱਕ ਗਜ਼ਲ ਤੁਹਾਨੂੰ ਜ਼ਰੂਰ ਸੁਣਾਊਂਗਾ ਖਬਰਾਂ ਵੱਲ ਸੱਚੀ ਗੱਲ ਨੂੰ ਜੀ ਨਹੀਂ ਕਰਦਾ ਪਰ ਚਲੋ ਦਿਹਾੜੀ ਪਾਵਾਂਗੇ ਗੱਲਬਾਤ ਕਰਾਂਗੇ ਤੇ 8 ਵਜੇ ਅੱਜ ਮੇਰੇ ਨਾਲ ਡਾਕਟਰ ਦਵਿੰਦਰ ਸ਼ਰਮਾ ਜੀ ਗੱਲ ਕਰਨਗੇ ਜਿਵੇਂ ਹੁਣ ਪੰਜਾਬ ਦੇ ਵਿੱਚ ਕਿਸਾਨੀ ਦੀ ਆਪਣੀ ਲੋਕਲ ਸਮੱਸਿਆ ਆ ਕਿ ਮੇਰੇ ਖੇਤ ਦਾ ਮੈਂ ਕੀ ਕਰਾਂ ਤੇ ਉਹਨੇ ਅੱਗ ਲਾਈ ਤੇ ਧੂੰਆਂ ਫੈਲਦਾ ਤੁਰਿਆ ਜਾਂਦਾ ਫੈਲਦਾ ਤੁਰਿਆ ਜਾਂਦਾ ਤੇ ਕਹਿੰਦੇ ਉਹ ਬੇ ਆਫ ਬੰਗਾਲ ਤੱਕ ਪਹੁੰਚ ਗਿਆ ਇੱਧਰ ਲਾਹੌਰ ਵੱਲ ਵੀ ਹੈ ਤੇ ਸ਼ਾਇਦ ਇਸ ਵਿੱਚੋਂ ਕਈਆਂ ਨੂੰ ਆਮਦਨ ਹੋਊ ਕਈਆਂ ਨੂੰ ਨਹੀਂ ਹੋਊ ਪਰ ਤੂੰ ਨੇ ਕੀ ਆ ਤੇਰੇ ਕਰਤਿਆਂ ਨੂੰ ਅੱਗ ਲੱਗੀ ਤੇ ਮੇਰੇ ਵੱਲ ਤੂੰ ਆਉਂਦਾ ਤੂੰ ਨੇ ਮੈਨੇ ਮਤਲਬ ਕੁਛ ਨਹੀਂ ਹੈ ਇਹ ਕਾਇਨਾਤ ਪਰਮਾਨੈਂਟ ਹੈ ਸਾਡੀਆਂ ਚਿੱਟੀਆਂ ਲਕੀਰਾਂ ਨਾਲ ਹਵਾ ਨਹੀਂ ਰੁਕਦੀ ਪ੍ਰਦੂਸ਼ਣ ਨਹੀਂ ਰੁਕਦੇ ਤੇ ਪ੍ਰਦੂਸ਼ਣ ਕੀ ਹੈ ਕਾਰੋਬਾਰ ਹੈ ਤੇ ਕਿਹੜੀ ਗੱਲ ਆ ਜਾਂਦੀ ਕਹਿੰਦੇ ਅਸੀਂ ਤਾਂ ਘੱਟ ਕੀਤਾ ਦੂਜੇ ਨੇ ਵੱਧ ਕੀਤਾ ਦੂਜੇ ਦੀਆਂ ਗਲਤੀਆਂ ਗੁਣਾ ਕੇ ਮੈਂ ਵੱਡਾ ਨਹੀਂ ਹੋ ਜਾਊਂਗਾ ਕਿ ਉਸਨੇ ਜ਼ਿਆਦਾ ਕੀਆ ਹੈ ਵੀ ਮੈਂ ਤਾਂ ਗਲਤੀ ਹਾਂ ਤੁਸੀਂ ਠੀਕ ਹੋ ਜੇ ਇਸ ਤਰ੍ਹਾਂ ਕਿਤੇ ਮਨ ਨੂੰ ਤਸੱਲੀ ਆਉਂਦੀ ਹੈ ਤਾਂ ਝੂਠੀ ਤਸੱਲੀ ਹੋਊਗੀ ਬਸ ਇੰਨੀਆਂ ਕੀ ਗੱਲਾਂ ਨੇ ਜੀ ਬਾਕੀ ਆਪਾਂ ਕੰਮ ਲੱਗਦੇ ਹਾਂ ਪਹਿਲਾਂ ਗਾਲਿਬ ਸਾਹਿਬ ਦੀ ਗਜ਼ਲ ਸੁਣਾਂਗੇ ਤੇ ਫਿਰ ਖਬਰਾਂ ਤੇ ਗੱਲਬਾਤ ਕਰਦੇ ਇੱਕ ਦੋ ਮੈਸੇਜ ਆਏ ਆ ਦੋਸਤਾਂ ਮਿੱਤਰਾਂ ਦੇ ਤੇ ਉਹਨਾਂ ਮੈਸੇਜ ਦੇ ਜਵਾਬ ਗਜ਼ਲ ਦੇ ਦੌਰਾਨ ਦਿੰਦੇ ਹਾਂ ਜੀ ਪੇਸ਼ ਹੈ ਤੁਹਾਡੇ ਲਈ ਮਿਰਜ਼ਾ ਗਾਲਿਬ ਸਾਹਿਬ ਦੀ ਜਗਦੀਪ ਸਿੰਘ ਜੀ ਦੀ ਆਵਾਜ਼ ਵਿੱਚ
ਮੈਂ ਜਾਣਦਾ ਹੂੰ ਜੋ ਵੋ ਲਿਖੇਂਗੇ ਜਵਾਬ ਮੈਂ ਕਬ ਸੇ ਹੂੰ ਕਿਆ ਬਤਾਂ ਜਹਾਂ ਨੇ ਖਰਾਬ ਕਬ ਸੇ ਹੂੰ ਕਿਆ ਬਤਾਂ ਜਹਾਂ ਨੇ ਖਰਾਬ ਸ਼ਬ ਹਾਏ ਹਿਜਰ ਕੋ ਵੀ ਰੱਖੂੰ ਗਰ ਹਿਸਾਬ ਤੱਕ ਕਬ ਕੇ ਬਸ ਆਤਾ ਥਾ ਦੌਰ ਜਾਂ ਮੁਝ ਤੱਕ ਕਬ ਕੇ ਬਸ ਆਤਾ ਥਾ ਦੌਰ ਜਾਂ ਸਭੀ ਨੇ ਕੁਛ ਮਿਲਾ ਨਾ ਦਿਆ ਹੋ ਸ਼ਰਾਬ ਫਿਰ ਨਾ ਇੰਤਜ਼ਾਰ ਨੀਂਦ ਆਏ ਫਿਰ ਨਾ ਇੰਤਜ਼ਾਰ
You are listening to WTUR 770 AM, Youngstown, Toronto.
Cricket World Cup semi-final and final live at 770 AM.
Coverage of knockout games with the cricket panelists and experts.
Pakistani Test cricketer Sikandar Bakht honge hamare saath.
Semi-final coverage Thursday, November 16th.
And final on Monday, November the 20th.
Tune in, Radio 770 AM and E-Awaz TV.
647-872-4900. Listen and watch online, www.eawaz.com.
This holiday season, let's make a difference in the lives of children who need it most. Miracle on Main Street is an engaging and inclusive holiday festival and charity toy drive in support of local children and families. Together, we can inspire all to embrace the spirit of giving in our community and be part of creating memories to last a lifetime. Join Tiger Santa for Miracle on Main Street in downtown Brampton on Friday, November 17th from 6 p.m. to 10 p.m. There will be free amusement rides, entertainment, vendors, pony rides, tree lighting, and so much more. Free admission with a donation of a new unwrapped toy. For more information and to make an online contribution, visit miracleonmain.ca.
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें cibc.com/cashpickup पर जाएं। शर्तें और CIBC फॉरेन एक्सचेंज रेट्स लागू। CIBC एंबिशंस मेड रियल।
पिंड सुनीदा बेलानी लगे आ मठियाई वाला एलबीएम ते मेलानी बर्फिया पकौड़े गजरे ले जाते खाऊंगे जांदे जांदे गिफ्टां ते लकी ड्रॉ भी पाऊंगे। आए हाय
8 नवंबर तो 12 नवंबर तक समोसा स्वीट फैक्ट्री दी तीनों लोकेशन दे मठियाई मेले ते आओ पर वड्डा मठियाई मेला ओनली एट वन लोकेशन 1850 एल्बियन रोड ओटोबिको 416-213-1165।
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
Current affairs is for the swagat. I'm Ramanjeet Singh Sidhu. I'm the khabra valmurano. Sitchai ukkai rooni kardi par kama zirur mein tiyar karke le hai. Sabe listener ne jis viden to Naveed Rana sahib. Aksar mera lamiyan gallan baatan guftugu karde bhi rehnde ne. ਟੈਕਸਟ ਮੈਸੇਜਸ ਉਹਨਾਂ ਦੇ ਆਉਂਦੇ ਰਹਿੰਦੇ ਨੇ ਤੇ ਅੱਜ ਮਿਰਜ਼ਾ ਗਾਲਿਬ ਸਾਹਿਬ ਨੂੰ ਯਾਦ ਕਰਨ ਦਾ ਮਤਲਬ ਕੋਈ ਦਿਨ ਤਾਂ ਨਹੀਂ ਸੀ ਪਰ ਕੁਝ ਘਟਨਾਕ੍ਰਮ ਇਹ ਜਿਹਾ ਹੋਇਆ ਕਿ ਉਹਦੇ ਕਰਕੇ ਮੈਨੂੰ ਗਾਲਿਬ ਸਾਹਿਬ ਕੱਲ੍ਹ ਰਾਤ ਦੇ ਬਹੁਤ ਯਾਦ ਆਏ ਤੇ ਫਿਰ ਜਦੋਂ ਮੈਂ ਸਕੂਨ ਜਿਹਾ ਲੱਭਣਾ ਤਾਂ ਮੈਨੂੰ ਗਾਲਿਬ ਦੇ ਵਿੱਚ ਮਿਲਿਆ ਤੇ ਮੈਨੂੰ ਆਪਣੀ ਬਦਨਸੀਬੀ ਵੀ ਲੱਗਦੀ ਹੈ ਕਿ ਮੈਂ 47 ਤੋਂ ਬਾਅਦ ਦੇ ਭਾਰਤ 'ਚ ਪੈਦਾ ਹੋਇਆ ਜਦੋਂ ਵੰਡਾਂ ਤੋਂ ਬਾਅਦ ਮੁਸਲਮਾਨਾਂ ਦੇ ਨਾਲ ਉਰਦੂ ਜ਼ਬਾਨ ਜੋੜ ਕੇ ਪੰਜਾਬ ਦੇ ਵਿੱਚੋਂ ਇਹ ਹਟਾ ਦਿੱਤੀ ਗਈ ਤੇ ਅਸੀਂ ਲੰਗੜੇ ਲੰਗੜੇ ਜੇ ਪੰਜਾਬੀ ਰਹਿ ਗਏ। ਬਿੰਦੀ ਵਾਲੇ ਅੱਖਰ, ਹੋਰ ਸ਼ਬਦਾਵਲੀ, ਮੇਜ ਮੇਜ ਕਹਿਣ ਲੱਗ ਗਏ ਕਿ ਮੇਜ ਕਿਹਾ ਕਰਨਾ ਸੀ ਤੇ ਬਹੁਤ ਸਾਰੇ ਘਾਟਿਆਂ ਦੇ ਨਾਲ ਇਹ ਜ਼ਿੰਦਗੀ ਗੁਜ਼ਰੀ ਹੈ। ਜ਼ੁਬਾਨ ਨੂੰ ਲੈ ਕੇ ਤਰਸੇਵਾ ਬਣਾਏਗਾ, ਬਹੁਤ ਤਰਸੇਵਾ ਅੰਦਰ ਕਿ ਮੈਨੂੰ ਸੰਸਕ੍ਰਿਤ ਦਾ ਵੀ ਪ੍ਰਭਾਵ ਪੂਰੀ ਤਰ੍ਹਾਂ ਪੜ੍ਹਨ ਨੂੰ ਮਿਲਦਾ ਜਿਵੇਂ ਹੁਣ ਇੰਡੀਆ 'ਚ ਹੋਰ ਇਹ ਤਰ੍ਹਾਂ ਧੱਕੇ ਨਾਲ ਆ ਰਿਹਾ, ਪਰ ਉਰਦੂ ਵੀ ਹੁੰਦੀ। ਸਾਡੇ ਸਾਰੇ ਬਜ਼ੁਰਗ ਪਹਿਲਾਂ ਸ਼ਾਹਮੁਖੀ 'ਚ ਲਿਖਣਾ ਸਿੱਖੇ ਸੀ, ਫਿਰ ਉਹਨਾਂ ਨੇ ਗੁਰਮੁਖੀ ਸਿੱਖੀ ਤੇ ਬੜੀ ਆਲਾ ਦਰਜੇ ਦੀ ਪੰਜਾਬੀ ਲਿਖਦੇ ਨੇ। ਹੁਣ ਪੰਜਾਬੀ ਬੜੀ ਕਮਜ਼ੋਰ ਜੀ ਹੁੰਦੀ ਜਾਂਦੀ ਲੱਗਦੀ ਹੈ ਕਿਉਂਕਿ ਸਾਨੂੰ ਥੋੜ੍ਹਾ ਜਿਹਾ ਪਤਾ ਹੈ, ਅਗਲੀਆਂ ਪੀੜ੍ਹੀਆਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਉਹਨਾਂ ਦੀ ਕਿੰਨੀ ਕਮਜ਼ੋਰ ਕਰਕੇ ਜ਼ੁਬਾਨ ਅਸੀਂ ਦਿੱਤੀ ਹੈ। ਨਵੀਂ ਸਾਹਿਬ ਨੇ ਕਿਹਾ, ਕਹਿੰਦੇ ਵੀ ਅੱਜ ਤਾਂ ਅਲਾਮਾ ਇਕਬਾਲ ਸਾਹਿਬ ਦਾ ਦਿਨ ਸੀ, 9 ਨਵੰਬਰ ਨੂੰ ਉਹਨਾਂ ਦਾ ਜਨਮ ਹੋਇਆ ਸੀ, ਤੁਸੀਂ ਉਹਨਾਂ ਨੂੰ ਯਾਦ ਨਹੀਂ ਕੀਤਾ। ਤੇ ਰਾਣਾ ਸਾਹਿਬ, ਵਧੀਆ ਗੱਲ ਤਾਂ ਇਹ ਹੋਈ ਕਿ ਮੈਂ ਅਲਾਮਾ ਇਕਬਾਲ ਹੋਰਾਂ ਨੂੰ ਬਿਲਕੁਲ ਭੁੱਲੀ ਬੈਠਾ ਸੀ। 9 ਨਵੰਬਰ 1877 ਸਿਆਲਕੋਟ ਪਾਕਿਸਤਾਨ 'ਚ ਜਨਮ, 21 ਅਪ੍ਰੈਲ 1938 ਨੂੰ ਲਾਹੌਰ ਪਾਕਿਸਤਾਨ ਦੇ ਵਿੱਚ ਉਹਨਾਂ ਦਾ, ਡਾਕਟਰ ਮੁਹੰਮਦ ਇਕਬਾਲ ਸਾਹਿਬ ਦਾ ਦੇਹਾਂਤ ਹੋਇਆ ਸੀ। ਤੇ ਬੜੇ ਦਾਨਿਸ਼ਮੰਦ ਰਾਈਟਰ ਮੰਨੇ ਜਾਂਦੇ ਨੇ ਪੰਜਾਬ ਦੀ ਧਰਤੀ ਦੇ ਉਰਦੂ ਜ਼ੁਬਾਨ ਦੇ ਵਿੱਚ ਲਿਖਣ ਵਾਲੇ ਪੈਦਾ ਕੀਤੇ। ਫਾਰਸੀ ਦੇ ਬਹੁਤ ਗਿਆਤਾ ਸਨ। ਮੁਸਲਮਾਨ ਧਰਮ ਦੇ ਵਿੱਚ ਮਜ਼ਹਬ 'ਚ ਜਨਮ ਹੁੰਦਾ, ਪਰ ਬਾਕੀ ਧਰਮਾਂ ਦਾ ਪੂਰਾ ਵਧੀਆ ਗਿਆਨ ਰਾਮ, ਗੌਤਮ ਬੁੱਧ, ਗੁਰੂ ਨਾਨਕ ਦੇਵ ਜੀ ਦੇ ਬਾਰੇ ਵੀ ਕਹਿੰਦੇ। ਬੜੇ ਅੱਛੀਆਂ ਰਾਈਟਿੰਗਸ ਤੁਸੀਂ ਉਹਨਾਂ ਦੀਆਂ ਇੰਜੋਏ ਕਰੋਗੇ। ਸਾਡੇ ਘਰੇ ਵੀ ਮਾਹੌਲ ਹੈ ਅਲਾਮਾ ਇਕਬਾਲ ਸਾਹਿਬ ਨਾਲ ਜੁੜੀਆਂ ਦੋ ਤਿੰਨ ਗੱਲਾਂ ਜਿਹੜੀਆਂ ਮੈਂ ਬਿਨਾਂ ਪੜ੍ਹੇ ਕਰ ਸਕਦਾ, ਮੈਂ ਉਹੀ ਕਰੂੰਗਾ। ਇਹਨਾਂ ਵਿੱਚ ਸ਼ਬਦ ਸ਼ਾਇਦ ਬਿਲਕੁਲ ਸਹੀ ਜਾਂ ਉਹਨਾਂ ਦੀ ਪ੍ਰੋਨਾਂਸੀਏਸ਼ਨ ਤੇ ਲਫ਼ਜ਼ ਦੇ ਵਿੱਚ ਫਰਕ ਹੋਊਗਾ, ਕਿਤੇ ਇੱਧਰ ਉੱਧਰ ਵੀ ਹੋ ਸਕਦਾ ਕਿਉਂਕਿ ਮੈਂ ਯਾਦਾਸ਼ਤ ਦੇ ਆਸਰੇ ਗੱਲ ਕਰਨ ਲੱਗਿਆ। ਇੱਕ ਮੇਰੇ ਨਾਮ ਨਾਲ ਹੀ ਨਹੀਂ ਮੈਨੂੰ ਜ਼ਿਆਦਾ ਜਿਹੜੀਆਂ ਗੱਲਾਂ ਕਿਹਾ ਕਰਨੀਆਂ ਇਕਬਾਲ ਜੀ ਦੇ ਸ਼ੇਰ ਦੇ ਜ਼ਰੀਏ, ਸ਼ੇਰ ਸੁਣਾ ਕੇ ਉਹਨਾਂ 'ਚ ਜਿਹੜੀਆਂ ਮੇਰੀ ਅੱਜ ਤੱਕ ਰੂਹ 'ਤੇ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦਾ। ਮਿਟਾ ਦੇ ਆਪਣੀ ਹਸਤੀ ਕੋ ਹਰ ਕੋਈ ਮਰਤਬਾ ਚਾਹੇ, ਮਿਟਾ ਦੇ ਆਪਣੀ ਹਸਤੀ ਕੋ ਹਰ ਕੋਈ ਮਰਤਬਾ ਚਾਹੇ, ਕਿ ਦਾਨਾ ਖਾਕ ਮੇ ਮਿਲਕਰ ਗੁਲੇ ਗੁਲਜ਼ਾਰ ਹੋਤਾ ਹੈ। ਇਹ ਹਸਤੀਆਂ ਨੇ ਮਾਰਿਆ ਤੇ ਅੱਜ ਮੈਨੂੰ ਨਹੀਂ ਸੀ ਪਤਾ ਕਿ ਮੈਂ ਹਸਤੀ ਤੋਂ ਗੱਲ ਸ਼ੁਰੂ ਕਰਦੀ ਹਾਂ, ਮੇਰੇ ਤੇਰੇ ਤੋਂ ਸ਼ੁਰੂ ਕਰਨੀ ਆ ਤੇ ਮੈਂ ਅਲਾਮਾ ਸਾਹਿਬ ਤੱਕ ਪਹੁੰਚ ਜਾਊਂਗਾ। ਇਹ ਅਚਾਨਕ ਘਟਨਾਕ੍ਰਮ ਵਾਪਰ ਰਿਹਾ। ਹੁਣ ਵੀ ਮੇਰੇ ਤੁਸੀਂ ਸੁਣਿਆ ਹੋਣਾ ਡੀਪ ਹੋਈ ਆ ਤੇ ਟੈਕਸਟ ਨਾਲ ਦੇ ਨਾਲ ਆਉਂਦੇ ਆ, ਜਿਹੜੇ ਵੀ ਸੱਜਣ ਜਾਂ ਜਿਹੋ ਜਿਹਾ ਵੀ ਟੈਕਸਟ ਆਉਂਦਾ ਉਹਦੇ ਅਨੁਸਾਰ ਹੀ ਫਿਰ ਮੈਂ ਉਹਨੂੰ ਤਬਦੀਲ ਕਰਦਾ ਤੁਰਿਆ ਜਾਂਦਾ। ਕਈ ਵਾਰ ਹੁੰਦਾ ਕਹਿੰਦੇ ਪੱਤਰਕਾਰ ਹੈ ਜੀ, ਰਟਾ ਰੁੱਟਾ ਮਾਰ ਕੇ ਤਿਆਰੀ ਕਰਕੇ ਆ ਗਿਆ ਹੋਣਾ, ਤੇ ਉਹੀ ਜਿਹੜੀਆਂ ਚਾਰ ਗੱਲਾਂ ਇੱਧਰੋਂ ਉੱਧਰੋਂ ਹੋਰ ਕਿਤੇ ਨਹੀਂ ਟੱਕਰਦੀਆਂ ਉਹਨਾਂ ਨਾਲ ਕੰਮ ਚਲਾਉਂਦਾ। ਤੇ ਇੱਕ ਹੋਰ ਹੁੰਦਾ ਸੀ ਕਿ ਇਕਬਾਲ ਇਕਬਾਲ ਬੜਾ ਉਪਾਸ਼ਕ ਹੈ, ਇਕਬਾਲ ਬੜਾ ਉਪਦੇਸ਼ਕ ਹੈ। ਹਾਂ, ਮੈਂ ਕਿਹਾ ਸੀ ਸ਼ਬਦ ਗਲਤ ਹੋ ਸਕਦਾ। ਇਕਬਾਲ ਬੜਾ ਉਪਦੇਸ਼ਕ ਹੈ, ਦਿਲ ਬਾਤ ਨੂੰ ਸੇ ਮੋਹ ਲੈਂਦਾ ਹੈ। ਹੁਣ ਮੇਰੇ ਸ਼ਬਦ ਯਾਦ ਨਹੀਂ ਕਿਉਂਕਿ ਮੈਂ ਪੜ੍ਹ ਕੇ ਨਹੀਂ ਬੋਲ ਰਿਹਾ। ਇਕਬਾਲ ਬੜਾ ਉਪਦੇਸ਼ਕ ਹੈ, ਦਿਲ ਬਾਤ ਨੂੰ ਸੇ ਮੋਹ ਲੈਂਦਾ ਹੈ। ਗੁਫਤਾਰ ਕਾ ਗਾਜ਼ੀ ਬਣ ਤੋ ਗਿਆ, ਕਿਰਦਾਰ ਕਾ ਗਾਜ਼ੀ ਬਣ ਨਾ ਸਕਾ। ਜਦੋਂ ਕਦੇ ਮੈਂ ਕੋਈ ਗੱਲ ਚੰਗੀ ਤਰ੍ਹਾਂ ਕਰ ਦੇਣੀ ਤਾਂ ਸਾਡੇ ਫਿਰ ਬਜ਼ੁਰਗਾਂ ਨੇ ਕਿਹਾ ਕਰਦਾ ਕਿ ਗੱਲਾਂ ਸੋਹਣੀਆਂ ਕਰਨ ਨਾਲ ਕੁਛ ਨਹੀਂ ਬਣਨਾ, ਇਹਨਾਂ ਗੱਲਾਂ ਦੇ ਮੇਚ ਦਾ ਤੇ ਇਹ ਤੋਂ ਉੱਚਾ ਕਿਰਦਾਰ ਬਣਾਉਣਾ ਜ਼ਰੂਰੀ ਹੈ। ਅਲਾਮਾ ਇਕਬਾਲ ਸਾਹਿਬ, ਅਲਾਮਾ ਇਕਬਾਲ ਸਾਹਿਬ ਦੇ ਬਾਰੇ ਪੰਜਾਬੀ ਦੇ ਰਾਈਟਰ ਤੇ ਰਾਈਟਰ ਵੀ ਇਸ ਕਿਸਮ ਦੇ ਸੰਗਰੂਰ ਦੇ ਭਦੌੜ ਪਿੰਡ ਤੋਂ ਦਵਿੰਦਰ ਸਤਿਆਰਥੀ, ਮੇਰਾ ਖਿਆਲ 1908 ਚ ਉਹਨਾਂ ਦਾ ਜਨਮ ਹੈ। ਦਵਿੰਦਰ ਸਤਿਆਰਥੀ ਸਾਹਿਬ ਹਿੰਦੀ, ਅੰਗਰੇਜ਼ੀ, ਪੰਜਾਬੀ, ਉਰਦੂ ਜ਼ਬਾਨ ਦੇ ਵਿੱਚ ਚਾਰਾਂ ਚ ਬਰਾਬਰ ਦਾ ਲਿਖਦੇ ਸੀ ਤੇ ਮੇਰੇ ਘਰੇ ਕਦੇ ਗੱਲਾਂ ਹੋਣੀਆਂ ਸਾਹਿਤ ਦੀਆਂ, ਅਦਬ ਦੀਆਂ, ਤੇ ਉਦੋਂ ਉਹਨਾਂ ਨੇ ਕਹਿਣਾ ਕਿ ਇੰਨੀਆਂ ਬੋਲੀਆਂ ਚ ਲਿਖਣ ਕਰਕੇ ਇਹਨੂੰ ਕੋਈ ਵੀ ਆਪਣਾ ਨੀ ਕਹਿੰਦਾ, ਪੰਜਾਬੀ ਵਾਲੇ ਹੋਰ ਪਾਸੇ ਧੱਕ ਦਿੰਦੇ, ਹੋਰ ਪਾਸੇ ਹੋਰ, ਤੇ ਉਹ ਬੜੇ ਫਕੀਰੀ ਅੰਦਾਜ਼ ਦੇ ਵਿੱਚ ਉਹ ਆਪਣੀ ਕੰਟਰੀਬਿਊਸ਼ਨ ਅਦਬ ਨੂੰ ਦੇ ਕੇ ਗਏ। ਉਹਨਾਂ ਨੂੰ ਆਪਣੇ ਜ਼ਮਾਨੇ ਦੀ ਬਹੁਤ ਖੂਬਸੂਰਤ ਮੰਨੀ ਜਾਂਦੀ, ਮੈਂ ਮੰਨੀ ਜਾਂਦੀ ਉਹ ਕਹੂੰਗਾ ਕਿਉਂਕਿ ਮੈਨੂੰ ਨਹੀਂ ਪਤਾ, ਮੈਂ ਆਪਣੀ ਅੱਖਾਂ ਨਾਲ ਦੇਖਿਆ। ਪੰਜਾਬੀ ਦੀ ਰਾਈਟਰ ਜਿਹੜੀ ਬਹੁਤ ਹੀ ਕਵਿਤਰੀ ਦੇ ਤੌਰ ਤੇ ਮਸ਼ਹੂਰ ਸੀ, ਉਹਦੇ ਨਾਲ ਇਸ਼ਕ ਹੋ ਗਿਆ ਤੇ ਇਸ਼ਕ ਕਰਨ ਵਾਲਿਆਂ ਦੀ ਕਤਾਰ ਬਹੁਤ ਲੰਮੀ ਸੀ। ਉਹਦੇ ਵਿੱਚ ਸਾਹਿਬ ਲੁਧਿਆਣਵੀ ਵਰਗੇ ਵੀ ਹੈ, ਪ੍ਰੋਫੈਸਰ ਮੋਹਨ ਸਿੰਘ ਵਰਗੇ ਵੀ ਹੈ। ਉਸ ਲੰਮੀ ਕਤਾਰ ਦੇ ਵਿੱਚ ਦਵਿੰਦਰ ਸਤਿਆਰਥੀ ਬਹੁਤ ਪਛਾਣ ਰਹਿ ਗਏ ਤੇ ਦਿਲ ਦੇ ਵਿੱਚ ਕੁਝ ਜ਼ਖਮ ਇੰਨਾ ਕੁ ਗਹਿਰਾ ਹੋਇਆ ਕਿ ਬੜੇ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ, ਤੇ ਜਦੋਂ ਬੇਆਬਰੂ ਹੋ ਕੇ ਕੂਚੇ ਤੋਂ ਨਿਕਲੇ ਤਾਂ ਦਿਲ ਫੜ ਕੇ, ਡੋਬੂਖਾਂ ਦਾ ਦਿਲ ਫੜ ਕੇ, ਉਹ ਕਿਸੇ ਦਾਨਿਸ਼ਮੰਦ ਦੀ ਭਾਲ ਵਿੱਚ ਤੁਰ ਪਿਆ ਦਵਿੰਦਰ ਸਤਿਆਰਥੀ। ਤੇ ਸਤਿਆਰਥੀ ਨੂੰ ਲੱਗਿਆ ਕਿ ਮੈਂ ਖੁਦਕੁਸ਼ੀ ਕਰ ਲਵਾਂ, ਹੁਣ ਮੇਰੀ ਜ਼ਿੰਦਗੀ ਚ ਹੋਰ ਕੁਛ ਨਹੀਂ ਰਿਹਾ, ਇਸ਼ਕ ਚ ਫੇਲ ਹੋ ਗਿਆ। ਪੁੱਛਦੇ ਪੁਛਾਉਂਦਿਆਂ ਅਲਾਮਾ ਇਕਬਾਲ ਕੋਲ ਚਲੇ ਗਏ। ਅਲਾਮਾ ਸਾਹਿਬ ਨੇ ਦੇਖਿਆ ਕਿ ਨੌਜਵਾਨ ਲਾਇਕ ਲੱਗਦਾ ਤੇ ਉਹਨਾਂ ਨੇ ਕਿਹਾ ਕਿ ਹਾਂ ਬਰਖੁਰਦਾਰ, ਕੀ ਸਮੱਸਿਆ ਤੇਰੀ? ਤੇ ਬਰਖੁਰਦਾਰ ਦਵਿੰਦਰ ਸਤਿਆਰਥੀ ਨੇ ਆਪਣਾ ਹਾਲ ਸੁਣਾ ਦਿੱਤਾ ਤੇ ਡਾਇਲੋਗ ਏਦਾਂ ਹੂਬ ਹੂ ਜਿਵੇਂ ਮੈਂ ਪੜ੍ਹਿਆ। ਫਿਰ ਅਲਾਮਾ ਇਕਬਾਲ ਸਾਹਿਬ ਕਹਿੰਦੇ ਨੇ ਮੌਲਾਨਾ ਕਿ ਬਰਖੁਰਦਾਰ ਹਿੰਦੂ ਲੱਗਦੇ ਹੋ? ਉਹ ਕਹਿੰਦਾ ਜੀ ਹਜ਼ੂਰ, ਹਿੰਦੂ ਘਰ ਚ ਜੰਮਿਆ, ਹਿੰਦੂ ਰੋਹ ਰੀਤਾਂ ਤੋਂ ਵਾਕਫ ਹੈ। ਫਿਰ ਤਾਂ ਪੁਨਰ ਜਨਮ ਮੇਰੇ ਵਿਸ਼ਵਾਸ ਹੋਗਾ, ਯਕੀਨ ਕਰਦੇ ਹੋਣਗੇ? ਕਹਿੰਦੇ ਹਾਂਜੀ, ਪੁਨਰ ਜਨਮ ਬਾਰੇ ਵੀ ਸੁਣ ਰੱਖਿਆ। ਕਹਿੰਦੇ ਪਰ ਖੁਰਦਾਰ ਫਿਰ ਤਾਂ ਗੱਲਾਂ ਤਿੰਨ ਹੈ, ਜਾਨ ਦੇ ਦੇਗਾ ਖੁਦਕੁਸ਼ੀ ਦੇ ਵਿੱਚ, ਅਗਲਾ ਜਨਮ ਹੋਊਗਾ, ਜਾਂ ਤਾਂ ਅਗਲਾ ਜਨਮ ਬਹੁਤ ਚੰਗਾ ਹੋਏਗਾ। ਕਹਿੰਦਾ ਠੀਕ ਹੈ ਜੀ। ਤਿੰਨ ਕਹਿੰਦੇ ਤੇਰੇ ਮੂਹਰੇ ਆਪਸ਼ਨ ਆਉਣਗੇ ਅਗਲੇ ਜਨਮ ਦੀਆਂ, ਜਾਂ ਤਾਂ ਇਸ ਤੋਂ ਚੰਗਾ ਹੋਏਗਾ। ਕਹਿੰਦਾ ਠੀਕ ਹੈ। ਤੇ ਕਹਿੰਦੇ ਜਾਂ ਇਹੋ ਜਿਹਾ ਹੀ ਹੋਏਗਾ। ਕਹਿੰਦੇ ਠੀਕ ਹੈ ਜੀ, ਇਹ ਵੀ ਗੱਲ ਠੀਕ ਹੈ। ਤੇ ਇਹ ਵੀ ਚੰਗਾ ਨਹੀਂ ਹੈ? ਕਹਿੰਦਾ ਨਹੀਂ, ਇਹ ਵੀ ਚੰਗਾ ਨਹੀਂ। ਤੇ ਜਾਂ ਇਸ ਤੋਂ ਬਦਤਰ ਹੋਏਗਾ। ਕਹਿੰਦੇ ਠੀਕ, ਇਸ ਤੋਂ ਬਦਤਰ। ਕਹਿੰਦੇ ਜੇ ਮਰਦਾ ਵੀ ਹੈ ਤਾਂ ਵੀ ਦੋ ਤਿਹਾਈ ਤੇਰੇ ਹੱਕ ਚ ਨਹੀਂ ਜਾਂਦਾ, ਦੋ ਤਿਹਾਈ ਤੇਰੇ ਹੱਕ ਚ ਨਹੀਂ ਜਾਂਦਾ, ਤੇ ਇੱਕ ਤਿਹਾਈ ਚੀਜ਼ ਦੇ ਤਸੱਵਰ ਰੱਖ ਕੇ ਜਿਹੜਾ ਗਲਤ ਸਾਬਤ ਹੋ ਸਕਦਾ, ਇਹ ਲਾਟਰੀ ਖੇਡਣ ਦਾ ਕੋਈ ਫਾਇਦਾ ਨਹੀਂ। ਤੇ ਪਿਓਰ ਮੈਥਮੈਟਿਕਸ ਦੇ ਟਰਮ ਦੇ ਨਾਲ ਅਲਾਮਾ ਇਕਬਾਲ ਨੇ ਉਸ ਨੌਜਵਾਨ ਰਾਈਟਰ ਨੂੰ ਖੁਦਕੁਸ਼ੀ ਦੇ ਰਾਹ ਤੋਂ ਬਚਾ ਲਿਆ ਤੇ ਫਿਰ ਉਸ ਪੰਜਾਬੀ ਸਾਹਿਤ ਦੇ ਵਿੱਚ ਜੋ ਲਿਖਿਆ ਦਵਿੰਦਰ ਸਤਿਆਰਥੀ ਦੇ ਰਚਨਾਵਾਂ ਨੂੰ ਪੜ੍ਹ ਕੇ ਦੇਖੋਗੇ, ਉੱਥੋਂ ਅੰਦਾਜ਼ਾ ਲੱਗ ਜਾਂਦਾ ਹੈ। ਅਲਾਮਾ ਇਕਬਾਲ ਸਾਹਿਬ ਸ਼ਾਹੀਨ ਨੂੰ ਇੱਕ ਸਿੰਬਲ ਦੇ ਤੌਰ ਦੇ ਉੱਪਰ ਉਹਨਾਂ ਨੇ ਤੇਰੇ ਆ ਗਏ ਆਸਮਾਂ ਔਰ ਵੀ ਹੈ, ਤੂੰ ਸ਼ਾਹੀਨ ਹੈ ਪਰਵਾਜ਼ ਕਾਮ ਤੇਰਾ, ਤੇਰੇ ਆ ਗਏ ਆਸਮਾਂ ਔਰ ਵੀ ਹੈ, ਸਿਤਾਰੋਂ ਸੇ ਆਗੇ ਜਹਾਂ ਔਰ ਵੀ ਹੈ, ਅਭੀ ਇਸ਼ਕ ਕੇ ਇਮਤਿਹਾ ਔਰ ਵੀ ਹੈ, ਤੂੰ ਸ਼ਾਹੀਨ ਹੈ ਕਾਮ ਪਰਵਾਜ਼ ਤੇਰਾ, ਤੇਰੇ ਆ ਗਏ ਆਸਮਾਂ ਔਰ ਵੀ ਹੈ। ਉਹਨੂੰ ਲੈ ਕੇ ਵੀ ਚੱਲੇ ਤੇ ਉਹਦੇ ਸਿੰਬਲਿਜ਼ਮ ਦੇ ਵਿੱਚ ਬਹੁਤ ਕੁਛ ਪਿਆ। ਇਕਬਾਲ ਸਾਹਿਬ ਦੀ ਐਗਜ਼ਿਸਟੈਂਸ਼ੀਅਲਿਜ਼ਮ ਦੇ ਉੱਪਰ ਵੀ ਬਹੁਤ ਕੰਮ ਰਿਹਾ। ਐਗਜ਼ਿਸਟੈਂਸ਼ੀਅਲਿਜ਼ਮ ਇੱਕ ਥਿਓਰੀ ਹੈ, ਉਹਦੇ ਉੱਤੇ ਵੀ ਗੱਲ ਕੀਤੀ ਜਾ ਸਕਦੀ ਹੈ। ਜੇ ਕਿਤੇ ਮੈਨੂੰ ਪਤਾ ਹੁੰਦਾ ਤਾਂ ਮੈਂ ਜ਼ਰੂਰ ਤਿਆਰੀ ਕਰਕੇ ਉਸ ਹਿਸਾਬ ਨਾਲ ਆਉਂਦਾ। ਪਰ ਅਲਾਮਾ ਇਕਬਾਲ ਸਾਹਿਬ ਦਾ ਕਿਉਂਕਿ ਅੱਜ ਦਿਨ ਸੀ, ਇਸ ਕਰਕੇ ਥੋੜੀ ਬਹੁਤੀ ਗੱਲਬਾਤ ਜਿੰਨੀ ਕੁ ਮੈਂ ਕਰ ਸਕਦਾ ਸੀ ਰਾਣਾ ਸਾਹਿਬ, ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ। ਦਿਲ ਤਾਂ ਬਹੁਤ ਕੁਛ ਕਰਦਾ ਕਿ ਮੈਂ ਅਗਾਂਹ ਵੀ ਤੋਰ ਲਾਂ, ਪਰ ਇਹ ਆ ਵੀ ਪ੍ਰੋਗਰਾਮ ਦੀ ਫਿਰ ਉਹ ਗੱਲ ਹੁੰਦੀ ਹੈ ਕਿ ਬਈ ਕਹਿ ਕੇ ਕੁਛ ਤੁਰਿਆ ਸੀ ਕਿ ਖ਼ਬਰਾਂ ਵੀ ਲਿਆਇਆ ਦੋ ਚਾਰ ਕੇ, ਬਸ ਇੱਦਾਂ ਸਾਰ ਸਾਰ ਦੇਣਾ ਸ਼ਾਇਰੀ ਦੇ ਨਾਲ। ਪਰ ਇਸ ਤਰ੍ਹਾਂ ਦੀ ਆਲਾ ਦਰਜੇ ਦੀ ਸ਼ਾਇਰੀ, ਇਸ ਤਰ੍ਹਾਂ ਦੀ ਆਲਾ ਦਰਜੇ ਦੀ ਸ਼ਾਇਰੀ ਜੇ ਕਿਸੇ ਨੇ ਪੜ੍ਹੀ ਸੁਣੀ ਹੋਵੇ ਤੇ ਉਹਦੀ ਆਤਮਾ ਚ ਉਤਰ ਗਈ ਹੋਵੇ, ਇੱਕ ਗੱਲ ਦੀ ਗਰੰਟੀ ਹੈ ਕਿ ਛੇਤੀ ਕੀਤਿਆਂ ਉਹਦੀ ਗੱਲਬਾਤ ਕਮਜ਼ੋਰ ਨਹੀਂ ਹੋ ਸਕਦੀ। ਇਹ ਬਹੁਤ ਵੱਡੇ ਸਾਡੇ ਰਾਜ ਸੇਰੇ ਨੇ, ਜ਼ੁਬਾਨ ਦੀ ਪਾਕੀਜ਼ਗੀ, ਉਹਦਾ ਜਬ, ਉਹਦੀ ਮਜ਼ਬੂਤੀ ਤੇ ਕਿਰਦਾਰ ਤੁਹਾਡਾ ਕਿਵੇਂ ਬੁਲੰਦ ਕਰਦੀ ਹੈ, ਅਸ਼ਸ਼ਕਾਰਾਂ ਚੁੱਕਣ ਮੇਰੀਆਂ ਤਿੰਨੀਆਂ ਕੀ ਗੱਲਾਂ ਸੀਗੀਆਂ। ਦਿਲ ਕਰਦਾ ਕਿ ਹੋਰ ਅਗਾਂਹ ਦੀ ਗਾਂਹ ਤੁਰਿਆ ਚੱਲੀਏ, ਤੇ ਨਵੀਨ ਹੋਰਾਂ ਨੇ ਭੇਜਿਆ ਜੀ ਮੇਰੇ ਲਈ ਇੱਕ ਸ਼ੇਰ, ਮੈਂ ਉਸੇ ਤਰ੍ਹਾਂ ਹੀ ਕਰਦੇ ਹਾਂ। ਨਹੀਂ ਤੇਰਾ ਨਸ਼ੇ ਮਨ ਕਸਰਤ ਸੁਲਤਾਨੀ, ਨਹੀਂ ਤੇਰਾ ਨਸ਼ੇ ਮਨ ਕਸਰਤ ਸੁਲਤਾਨੀ ਕੇ ਗੁੰਬਦ ਪਰ, ਉੱਥੇ ਜਰਾ ਆਲਣਾ ਨਹੀਂ ਹੈ ਬਹੁਤ ਉੱਪਰ। ਨਹੀਂ ਤੇਰਾ ਨਸ਼ੇ ਮਨ ਕਸਰੇ ਸੁਲਤਾਨੀ ਕੇ ਗੁੰਬਦ ਪਰ, ਤੂੰ ਸ਼ਾਹੀਨ ਹੈ ਬਸੇਰਾ ਕਰ ਪਹਾੜੋਂ ਕੀ ਚਟਾਨੋਂ ਮੇਂ। ਇਹ ਜਿਹੜੀਆਂ ਲੋਕਾਂ ਨੂੰ ਦਿਖਦੀਆਂ ਬੁਲੰਦੀਆਂ ਨੇ ਨਾ, ਇਹ ਸ਼ਾਹੀਨ, ਇਹ ਤੇਰਾ ਟਿਕਾਣਾ ਨਹੀਂ ਹੈ, ਤੇਰਾ ਘਰ ਨਹੀਂ ਹੈ। ਜੋ ਲੋਕਾਂ ਦੀਆਂ ਨਜ਼ਰਾਂ ਚ ਬੁਲੰਦੀਆਂ ਨੇ, ਜੋ ਗੁੰਬਦ ਨੇ, ਤੇ ਉਹਨਾਂ ਨੂੰ ਲੱਗਦਾ ਕਿ ਇੱਥੇ ਪਹੁੰਚਿਆ ਬੰਦਾ ਸਕਸੈਸਫੁਲ ਹੈ, ਉਹ ਮੇਰੇ ਸ਼ਾਹੀਨ, ਜਿਹਨੂੰ ਇਕਬਾਲ ਸ਼ਾਹੀਨ ਕਹਿੰਦੇ ਆ, ਉਹ ਕਹਿੰਦੇ ਪਹਾੜੋਂ ਦੀਆਂ ਚਟਾਨਾਂ ਤੇ ਤੇਰਾ ਘਰ ਹੋਵੇ, ਤੇਰਾ ਟਿਕਾਣਾ ਪਹਾੜਾਂ ਦੀਆਂ ਚਟਾਨਾਂ ਨੇ। ਇੱਕ ਵਾਰ ਫੇਰ ਕਰਦੇ ਆ, ਨਹੀਂ ਤੇਰਾ ਨਸ਼ੇ ਮਨ ਕੈਸਰ ਏ ਸੁਲਤਾਨੀ ਕੇ ਗੁੰਬਦ ਪਰ, ਤੂੰ ਸ਼ਾਹੀਨ ਹੈ ਬਸੇਰਾ ਕਰ ਪਹਾੜੋਂ ਕੀ ਚਟਾਨੋਂ ਮੇਂ। ਵਾਹ ਬਾ ਕਮਾਲ ਨਵੀਦ ਸਾਹਿਬ, ਰਾਣਾ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੇਰੇ ਨਾਲ ਇੰਨੀ ਸਾਂਝ ਪਾਈ ਹੈ, ਮੇਰੀ ਹੈਲਪ ਵੀ ਕੀਤੀ ਹੈ। ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈਣਾ, ਤੇ ਉਹ ਤੋਂ ਬਾਅਦ ਨਾ ਬਸ ਮੈਂ ਕੈਲਕੂਲੇਟ ਕਰਕੇ ਦੇਖੂੰਗਾ ਵੀ ਹੁਣ ਕੁਛ ਹੋਰ ਬਚਿਆ ਵੀ ਹੈ ਗੱਲਬਾਤ ਕਰਨ ਵਾਲਾ, ਜਾਂ ਮੈਂ ਕਿਹੜੇ ਪਾਸੇ ਜਾਵਾਂ। ਮੈਨੂੰ ਥੋੜੀ ਜਿਹੀ ਕੈਲਕੂਲੇਸ਼ਨ ਕਰ ਲੈਣ ਦਿਓ ਜੀ। ਸੱਚੀ ਸੱਚੀ ਗੱਲ ਤਾਂ ਇਹੀ ਹੈ ਕਿ ਮੈਂ ਦੇਖਾਂ ਮੈਂ ਟਾਈਮ ਲਾਈਨ 'ਚ ਕਿੱਥੇ ਕਿੱਥੇ ਖੜਾ, ਘੜੀ ਘੁੜੀ ਚੈੱਕ ਕਰਕੇ ਆਇਆ ਮੈਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਪਿੰਡ ਸੁਣੀ ਦਾ ਪਿੰਡ ਸੁਣੀ ਦਾ ਬੇਲਾ ਨੀ, ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾ ਨੀ, ਬਰਫੀਆਂ ਪਕੌੜੇ ਗਜਰੇਲੇ ਚੱਤ ਖਾਊਂਗੇ, ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ। ਆਏ ਹਾਏ
8 ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ, ਪਰ ਵੱਡਾ ਮਠਿਆਈ ਮੇਲਾ ਓਨਲੀ ਐਟ ਵਨ ਲੋਕੇਸ਼ਨ, 1850 ਐਲਬੀਅਨ ਰੋਡ ਓਟੋਬਿਕੋ, 416-213-1165।
ਆਪਕੇ ਘਰ ਕੀ ਖੂਬਸੂਰਤੀ ਆਪਕਾ ਜ਼ੌਕ, ਖੂਬਸੂਰਤ ਦਿਲਕਸ਼ ਕਿਚਨ, ਕੈਬਨਿਟਸ, ਕਾਊਂਟਰ ਟਾਪਸ, ਬਾਥਰੂਮਸ, ਕੈਬਨਿਟਸ ਐਂਡ ਕਾਊਂਟਰਸ,
ਰਾਈਟ ਕਸਟਮ ਕੈਬਨਿਟਰੀ ਇੰਕ,
ਯੂਰਪੀਅਨ ਟੈਕਨੋਲੋਜੀ ਔਰ ਮੈਨੂਫੈਕਚਰਿੰਗ, ਕਿਸੇ ਹੀ ਕਿਸਮ ਕਾ ਰੈਜ਼ੀਡੈਂਸ਼ੀਅਲ ਯਾ ਕਮਰਸ਼ੀਅਲ, ਵੁੱਡ ਵਰਕ, 3D ਸਕ੍ਰੀਨ ਪਰ ਕਸਟਮ ਡਿਜ਼ਾਈਨ ਕਾ ਇੰਤਖਾਬ ਕੀਜੀਏ, ਜਦੀਦ ਦੌਰ ਕਾ ਤਕਾਜ਼ਾ,
ਰਾਈਟ ਕਸਟਮ ਕੈਬਨਿਟਰੀ ਇੰਕ,
ਸਪੈਸ਼ਲ ਪ੍ਰੋਮੋ 12 ਮੰਥਸ ਨੋ ਇੰਟਰਸਟ ਨੋ ਪੇਮੈਂਟ, ਕਾਮ ਆਜ ਕਰਵਾਈਏ, ਪੇਮੈਂਟ 12 ਮਹੀਨੇ ਮੇ ਕੀਜੀਏ, ਰਾਈਟ ਕਸਟਮ ਕੈਬਨਿਟਰੀ ਇੰਕ, 647-300-8473।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs. Good morning everyone.
So the current affairs ke vich main Ramanjeet ik do suchnaavan ne ji, main Ank Bhatnagar sahab nu jekar residential, commercial, institutional, private, self employed debt consolidation equity line of credits, first and second mortgage, ਰੀਫਾਈਨਾਂਸਿੰਗ ਜਾਂ ਹੋਰ ਇਸ ਤਰ੍ਹਾਂ ਦੇ ਸਵਾਲ ਹੋਣ ਤਾਂ ਤੁਸੀਂ ਪਟਨਾਗਰ ਸਾਹਿਬ ਨੂੰ 647-702-2023 647-702-2023 ਐਨੀ ਮੋਰਗੇਜ ਇੰਕ ਨਾਲ ਇਹ ਕੰਮ ਕਰਦੇ ਨੇ। ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਹੋਰ ਜਾਣਕਾਰੀ ਹਾਸਲ ਕਰ ਸਕਦੇ ਹੋ। ਰਾਜਾ ਬਾਦਸ਼ਾਹ ਸਾਹਿਬ ਦਾ ਨੰਬਰ ਹੈ 6472903773-647-290-3773। ਆਲ ਸਟੇਟ ਏਜੈਕਸ ਏਜੰਸੀ ਦੇ ਨਾਲ ਕੰਮ ਕਰਦੇ ਨੇ। ਕਈ ਤਰ੍ਹਾਂ ਦੇ ਇੰਸ਼ੋਰੈਂਸ ਪਲਾਨਸ ਦੇ ਵਿੱਚ ਤੁਸੀਂ ਦੇਖੋਗੇ ਕਿ ਤੁਸੀਂ ਕਿਹਦੇ ਵਿੱਚ ਫਿੱਟ ਹੋ ਸਕਦੇ ਹੋ। ਕਈ ਵਾਰ ਰਿਨਿਊਬਲ ਆਏ ਹੁੰਦੇ ਆ, ਇਹਨਾਂ ਤੋਂ ਚੰਗੇ ਰੇਟਸ ਦਾ ਪਤਾ ਕਰ ਸਕਦੇ ਹੋ ਸਕਦਾ ਕੁਛ ਰੇਟ ਇਹਨਾਂ ਵੱਲੋਂ ਤੁਹਾਨੂੰ ਜ਼ਿਆਦਾ ਸੂਟੇਬਲ ਮਿਲ ਜਾਣ। ਮੋਟੇ ਜਿਹੇ ਤੌਰ ਦੇ ਉੱਤੇ ਇਹਨਾਂ ਦੀ ਪ੍ਰਮੋਸ਼ਨ ਚੱਲ ਰਹੀ ਹੈ ਕਾਫੀ ਦੇਰ ਤੋਂ, ਤੇ ਉਹਦੇ ਵਿੱਚ ਇਹ ਹੈ ਕਿ ਦੋ ਕਾਰਾਂ ਤੇ ਇੱਕ ਘਰ ਦੇ ਜੇਕਰ ਕੋਈ ਇੰਸ਼ੋਰੈਂਸ ਕਰਵਾਉਂਦੇ ਆ ਤੇ ਉਹਨਾਂ ਦੀਆਂ ਬਾਕੀ ਕੰਡੀਸ਼ਨ ਪੂਰੀਆਂ ਹੋ ਜਾਂਦੀਆਂ ਤਾਂ ਉਹ $1,775 ਦੀ ਰਿਬੇਟ ਹਾਸਲ ਕਰ ਸਕਦੇ ਨੇ। $1,775 ਤੁਸੀਂ ਰਿਬੇਟ ਲੈਣੀ ਹੋਵੇ ਤਾਂ ਦੋ ਕਾਰਾਂ ਇੱਕ ਘਰ ਦੀ ਇੰਸ਼ੋਰੈਂਸ ਤੁਹਾਡੀ ਡਿਊ ਹੋਵੇ ਤਾਂ ਜ਼ਰੂਰ ਗੱਲ ਕਰ ਲੈਣੀ ਚਾਹੀਦੀ ਹੈ। You are in good hands if you call up 6472903773-647-290-3773 ਤੇ ਗੱਲਬਾਤ ਕਰੋਗੇ ਤਾਂ ਰਾਜਾ ਮੁਦੱਸਰ ਰਾਜਾ ਬਾਦਸ਼ਾਹ ਸਾਹਿਬ ਤੁਹਾਨੂੰ ਇਸ ਮੁਤਲਕ ਹੋਰ ਜਾਣਕਾਰੀ ਦੇ ਸਕਦੇ ਨੇ। ਜਿਹੜੀਆਂ ਦੋ ਤਿੰਨ ਮੋਟੀਆਂ ਮੋਟੀਆਂ ਖ਼ਬਰਾਂ ਦੇ ਉੱਤੇ ਚਰਚਾ ਕਰਨੀ ਸੀ ਤਾਂ ਅਸੀਂ ਓਨਟੈਰੀਓ ਦੇ ਵਿੱਚ ਸਪੈਸ਼ਲ ਲੈਂਡ ਐਕੁਆਇਰ ਕਰਨ ਦੇ ਤਰੀਕਿਆਂ ਦੇ ਉੱਪਰ ਗੱਲਬਾਤ ਹੋ ਰਹੀ ਹੈ ਕਿ ਬਈ ਕਿੱਥੋਂ ਕਿੱਥੋਂ ਲੈਂਡ ਕੱਢੀ ਜਾਵੇ, ਕੀ ਇੰਤਜ਼ਾਮ ਕੀਤੇ ਜਾਣ, ਤੇ ਉਹਦੇ ਵਿੱਚ ਇਹ ਹੈ ਕਿ ਜਿਹੜੇ ਇਲਾਕੇ ਆਪਣੇ ਕਮਰਸ਼ੀਅਲ ਜ਼ੋਨ ਚ ਪੈਂਦੇ ਆ, ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਜਿੱਥੇ ਇਕਨੋਮਿਕ ਜ਼ੋਨ ਇੰਡਸਟਰੀ ਹੈ, ਉੱਥੋਂ ਵੀ ਕਿਤੋਂ ਨਾ ਕਿਤੋਂ ਜ਼ਮੀਨ ਕੱਢਣ ਦੀ ਗੱਲਬਾਤ ਹੋ ਰਹੀ ਹੈ ਕਿ ਜੇ ਉੱਥੋਂ ਦੀ ਲੈਂਡ ਚੱਕ ਲਈਏ ਤੇ ਉਹ ਕਹਿੰਦੇ ਆ ਵੀ ਫਿਰ ਲੋਕ ਕੰਮ ਕਿੱਥੇ ਕਰਨਗੇ, ਕੰਮ ਵਾਲੀਆਂ ਥਾਵਾਂ ਵੀ ਘੱਟ ਜਾਂਦੇ। ਸੋ ਅਫੋਰਡੇਬਲ ਹਾਊਸਿੰਗ ਨੂੰ ਲੈ ਕੇ ਕਾਫੀ ਇਸ਼ੂਜ ਨੇ। ਈਵਨ ਸਿਟੀ ਆਫ ਟੋਰਾਂਟੋ ਦੀ ਕੌਂਸਲ ਹੈ, ਇਹਦੇ ਵਿੱਚ ਵੀ ਮਤੇ ਨਵੇਂ ਤੋਂ ਨਵੇਂ ਆਉਂਦੇ ਆ ਕਿ ਵੱਧ ਤੋਂ ਵੱਧ ਅਫੋਰਡੇਬਲ ਘਰ ਕਿਵੇਂ ਬਣਾ ਕੇ ਲਿਆਈਏ, ਵੱਡੇ ਬਜਟ ਦੀ ਇਹਦੇ ਵਿੱਚ ਗੱਲਾਂ ਨੇ। ਪੂਰੀ ਤਰ੍ਹਾਂ ਨਾਲ ਹਾਊਸਿੰਗ ਮਾਰਕੀਟ ਕਈ ਤਰ੍ਹਾਂ ਦੀ ਕ੍ਰਾਈਸਿਸ ਦੇ ਵਿੱਚ ਫਸੀ ਹੋਈ ਹੈ, ਮਲਟੀਪਲ ਕ੍ਰਾਈਸਿਸ ਨੇ, ਪਰ ਹਰ ਕੋਈ ਆਪੋ ਆਪਣੇ ਐਂਗਲ ਤੋਂ ਬਸ ਓਨੀ ਕੁ ਚੀਜ਼ ਨੂੰ ਐਡਰੈਸ ਕਰ ਰਿਹਾ। ਸੋ ਆਪਾਂ ਇਹਦਾ ਇੱਕ ਹੋਲਿਸਟਿਕ ਵਿਊ ਹੈ ਉਹ ਕੈਨੇਡਾ ਦੇ ਵਿੱਚ ਅਜੇ ਵੀ ਉਸ ਤਰ੍ਹਾਂ ਡਿਸਕਸ ਨਹੀਂ ਹੋ ਸਕਿਆ ਤੇ ਨਾ ਹੀ ਉਸ ਤਰ੍ਹਾਂ ਹੋ ਰਿਹਾ। ਹਰ ਗਵਰਨਮੈਂਟ ਆਪਣੇ ਪੱਧਰ ਤੇ ਓਨੇ ਕੀ ਚੀਜ਼ ਨੂੰ ਐਡਰੈਸ ਕਰੀ ਜਾਂਦੇ ਆ। ਇਹਦਾ ਇੱਕ ਪੂਰਾ ਜ਼ਰਜ਼ਰ ਕਰ ਚੁੱਕਿਆ ਇੱਕ ਸਿਸਟਮ ਜਿਹੜਾ ਕਿ ਕੋਲੈਪਸੇਬਲ ਕੰਡੀਸ਼ਨ ਦੇ ਨੇੜੇ ਤੇੜੇ ਪਹੁੰਚਿਆ ਹੋਇਆ, ਉਹਨੂੰ ਐਡਰੈਸ ਕਰਨ ਲਈ ਇੱਦਾਂ ਦੇ ਕਿੱਟ ਬਿਟਸ ਔਰ ਇੰਡੀਵਿਜੁਅਲ ਮੀਨਸ ਐਂਡ ਅਪਰੋਚਸ ਕੰਮ ਨਹੀਂ ਕਰਨਗੀਆਂ। ਪਰ ਇਹ ਆ ਕਿ ਹਰ ਕਿਸੇ ਨੇ ਕਹਿਣਾ ਕਿ ਹਮਨੇ ਆਪਣੀ ਤਰਫ ਸੇ ਬਹੁਤ ਕੋਸ਼ਿਸ਼ ਕੀਤੀ ਮਾਮਲਾ ਹੱਲ ਕਰਨੇ ਕੇ ਲੀਏ, ਇਹ ਹੋ ਨਹੀਂ ਸਕੀ। ਬਾਕੀ ਮਾਖਮ ਵੌਨ ਤੇ ਰਿਚਮੰਡ ਇਲਾਕਿਆਂ ਦੇ ਵਿੱਚ ਕਹਿੰਦੇ ਅੱਜ ਦੁਪਹਿਰ ਬਾਅਦ ਫਰੀਜ਼ਿੰਗ ਰੇਨ ਹੋ ਸਕਦੀ ਹੈ, ਲੋ ਪ੍ਰੈਸ਼ਰ ਐਟਮੋਸਫੇਅਰ ਦੇ ਵਿੱਚ ਬਣਿਆ ਹੋਇਆ, ਉਸ ਕਰਕੇ ਫਰੀਜ਼ਿੰਗ ਰੇਨ ਲੇਟ ਆਫਟਰਨੂਨ ਸ਼ੁਰੂ ਹੋਊਗੀ ਤੇ ਆਈਸੀ ਕੰਡੀਸ਼ਨ ਆ ਤੇ ਇਹਦੇ ਕਰਕੇ ਸੜਕਾਂ ਤੇ ਤਿਲਕਣਬਾਜ਼ੀ ਹੋਏਗੀ ਤੇ ਸਪੈਸ਼ਲੀ ਐਲੀਵੇਟਿਡ ਸਰਫੇਸ ਜਿਵੇਂ ਕਿ ਬ੍ਰਿਜਸ ਓਵਰਪਾਸ ਹੈ ਤੇ ਜਾਂ ਅਨਟ੍ਰੀਟਡ ਰੋਡਵੇਜ਼ ਨੇ, ਉੱਥੇ ਤੁਹਾਨੂੰ ਗੱਡੀਆਂ ਧਿਆਨ ਨਾਲ ਚਲਾਉਣੀਆਂ ਪੈਣਗੀਆਂ। ਜੇ ਕਿਤੇ ਵਾਕ ਵੀ ਕਰਦੇ ਹੋ ਤਾਂ ਤੁਹਾਨੂੰ ਇਸ ਚੀਜ਼ ਦਾ ਖਿਆਲ ਰੱਖਣਾ ਪੈਣਾ ਕਿ ਫਰੀਜ਼ਿੰਗ ਰੇਨ ਹੈ, ਇਹਦੇ ਵਿੱਚ ਕਈ ਵਾਰ ਮੁਸ਼ਕਲਾਤ ਵੱਧ ਜਾਂਦੇ ਨੇ। ਸੋ ਉਸ ਤਰ੍ਹਾਂ ਦਾ ਖਿਆਲ ਰੱਖ ਕੇ ਹੀ ਸੜਕਾਂ ਤੇ ਬਾਹਰ ਨਿਕਲਣ ਲੱਗੇ ਇਹ ਗੌਰ ਕਰਕੇ ਤੁਰਨਾ। ਬਾਕੀ ਇੰਨੀਆਂ ਕੀ ਗੱਲਾਂ ਸੀ, ਹੁਣ ਖ਼ਬਰਾਂ ਦਾ ਸਮਾਂ ਹੋ ਰਿਹਾ। ਸੋਰੀ, ਖ਼ਬਰਾਂ ਤੋਂ ਬਾਅਦ ਅਗਲੇ ਹਿੱਸੇ ਵਿੱਚ ਅਸੀਂ ਆਪਣੇ ਮਹਿਮਾਨ ਡਾਕਟਰ ਦਵਿੰਦਰ ਸ਼ਰਮਾ ਜੀ, ਐਗਰੀਕਲਚਰ ਐਕਸਪਰਟ ਨੇ, ਉਹਨਾਂ ਨਾਲ ਪੋਲਿਊਸ਼ਨ ਐਂਡ ਸਟੇਬਲ ਬਰਨਿੰਗ ਦੇ ਉੱਪਰ ਗੱਲ ਕਰਾਂਗੇ। ਇਟਸ ਅ ਵੈਰੀ ਬਰਨਿੰਗ ਇਸ਼ੂ ਇਨ ਪੰਜਾਬ ਹਰਿਆਣਾ, ਸਪੈਸ਼ਲੀ ਇਨ ਨਾਰਦਰਨ ਇੰਡੀਆ, ਕਿਉਂਕਿ ਨੈਸ਼ਨਲ ਕੈਪੀਟਲ ਦਿੱਲੀ ਇਜ਼ ਇੰਗਲਫਡ ਇਨ ਦਿਸ ਸਟੇਬਲ ਪੋਲਿਊਸ਼ਨ। ਏਅਰ ਕੁਆਲਿਟੀ 450 ਤੱਕ AQI ਇੰਡੈਕਸ ਚੱਲ ਰਹੇ ਨੇ, ਇਹਦੀ ਗੱਲਬਾਤ ਕਰਾਂਗੇ ਜੀ ਇਹਨਾਂ ਖ਼ਬਰਾਂ ਤੋਂ ਬਾਅਦ।
ਤੁਸੀਂ ਸੁਣ ਰਹੇ ਹੋ 770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ, ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ। ਗਾਜ਼ਾ 'ਚ ਹਮਾਸ ਦਾ ਹਥਿਆਰ ਨਿਰਮਾਤਾ ਤੇ ਕਈ ਲੜਾਕੇ ਹਲਾਕ। ਇੰਡੋਨੇਸ਼ੀਆ ਦੀਪ ਸਮੂਹਾਂ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ। ਨਿਊ ਜਰਸੀ ਦੀ ਸੈਨੇਟ ਲਈ ਮੁੜ ਚੁਣੇ ਗਏ ਵਿਨ ਗੋਪਾਲ। ਕੰਬੋਡੀਆ ਨੇ 25 ਜਾਪਾਨੀ ਨਾਗਰਿਕਾਂ ਨੂੰ ਦਿੱਤਾ ਦੇਸ਼ ਨਿਕਾਲਾ। ਹੁਣ ਖਬਰਾਂ ਵਿਸਥਾਰ ਨਾਲ। ਗਾਜ਼ਾ ਪੱਟੀ ਦੇ ਹਮਾਸ ਦੀਆਂ ਸੁਰੰਗਾਂ ਦੇ ਨੈਟਵਰਕ ਨੂੰ ਨਿਸ਼ਾਨਾ ਬਣਾਉਂਦਿਆਂ ਇਜ਼ਰਾਈਲ ਨੇ ਹਮਾਸ ਦੇ ਸਿਖਰਲੇ ਹਥਿਆਰ ਨਿਰਮਾਤਾ ਮਹਿਸੀਨ ਅਬੂ ਜਿਨਾ ਅਤੇ ਕਈ ਲੜਾਕੂਆਂ ਨੂੰ ਮਾਰ ਗਿਰਾਇਆ। ਹਮਾਸ ਦੇ ਮਜ਼ਬੂਤ ਗੜ੍ਹ ਗਾਜ਼ਾ ਸਿਟੀ ਨੂੰ ਇਜ਼ਰਾਈਲ ਫੌਜ ਨੇ ਘੇਰਾ ਪਾਇਆ ਹੋਇਆ ਹੈ ਅਤੇ ਉਸ ਵੱਲੋਂ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ। ਇਜ਼ਰਾਈਲ ਨੇ ਕਿਹਾ ਕਿ ਉਨ੍ਹਾਂ ਦੀ ਪੈਦਲ ਸੈਨਾ ਅੱਗੇ ਵੱਧ ਰਹੀ ਹੈ, ਜਦਕਿ ਹਮਾਸ ਨੇ ਕਿਹਾ ਕਿ ਉਨ੍ਹਾਂ ਇਜ਼ਰਾਈਲੀ ਫੌਜ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਫਿਲਸਤੀਨੀ ਮੀਡੀਆ ਮੁਤਾਬਕ ਅੱਤਵਾਦੀ ਅਤੇ ਇਜ਼ਰਾਈਲੀ ਫੌਜ ਵਿਚਕਾਰ ਅਲਸ਼ਾਟੀ ਸ਼ਰਨਾਰਥੀ ਕੈਂਪ ਨੇੜੇ ਝੜਪਾਂ ਹੋਈਆਂ ਹਨ। ਇਜ਼ਰਾਈਲੀ ਬੰਬਾਰੀ ਚ ਹੁਣ ਤੱਕ 10,000 ਤੋਂ ਵੱਧ ਲੋਕ ਮਾਰੇ ਚੁੱਕੇ ਹਨ ਜਿਨ੍ਹਾਂ ਚੋਂ ਕਰੀਬ 40% ਬੱਚੇ ਹਨ। ਇਜ਼ਰਾਈਲ ਮੁਤਾਬਕ ਜੰਗ ਦੌਰਾਨ ਉਨ੍ਹਾਂ ਦੇ 32 ਜਵਾਨ ਮਾਰੇ ਗਏ ਹਨ। ਰੱਖਿਆ ਮੰਤਰੀ ਏਐਨ ਗੈਲੈਂਟ ਨੇ ਕਿਹਾ ਕਿ ਇਜ਼ਰਾਈਲ ਦਾ ਇੱਕੋ ਇੱਕ ਟੀਚਾ ਗਾਜ਼ਾ ਚ ਹਮਾਸ ਦੇ ਅੱਤਵਾਦੀ ਉਨ੍ਹਾਂ ਦਾ ਬੁਨਿਆਦੀ ਢਾਂਚਾ ਬੰਕਰ ਅਤੇ ਸੰਚਾਰ ਸਾਧਨ ਨਸ਼ਟ ਕਰਨਾ ਹੈ। ਫੌਜ ਦੇ ਮੁੱਖ ਤਰਜਮਾਨ ਰੇਅਰ ਐਡਮਿਰਲ ਡੈਨੀਅਲ ਹਗਾਰੀ ਨੇ ਕਿਹਾ ਕਿ ਹਮਾਸ ਵੱਲੋਂ ਬਣਾਏ ਗਏ ਸੁਰੰਗਾਂ ਦੇ ਨੈਟਵਰਕ ਨੂੰ ਨਸ਼ਟ ਕਰਨ ਲਈ ਧਮਾਕੇ ਖੇਜ ਵਿਰੋਧੀ ਉਪਕਰਨ ਵਰਤੇ ਜਾ ਰਹੇ ਹਨ। ਗਾਜ਼ਾ ਦੇ ਹੇਠਾਂ ਸੈਂਕੜੇ ਕਿਲੋਮੀਟਰ ਤੱਕ ਇਹ ਸੁਰੰਗਾਂ ਵਿਛੀਆਂ ਹੋਈਆਂ ਹਨ। ਉਧਰ ਇਜ਼ਰਾਈਲੀਆਂ ਨੇ ਖਦਸ਼ਾ ਜਤਾਇਆ ਕਿ ਜਿੰਨੀ ਜੰਗ ਵਧੇਗੀ ਉਨਾ ਹੀ ਬੰਦਕਾਂ ਨੂੰ ਖਤਰਾ ਵੱਧਦਾ ਜਾਵੇਗਾ, ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਕਿ ਉਨ੍ਹਾਂ ਨੂੰ ਸੁਰੰਗ ਚ ਬੰਦੀ ਬਣਾ ਕੇ ਰੱਖਿਆ ਗਿਆ ਹੈ। ਹਮਾਸ ਦੇ ਸੀਨੀਅਰ ਆਗੂ ਗਾਜ਼ੀ ਹਮਾਦ ਨੇ ਕਿਹਾ ਕਿ ਗਾਜ਼ਾ ਨੂੰ ਵੰਡਿਆ ਨਹੀਂ ਜਾ ਸਕਦਾ ਅਤੇ ਇਹ ਅਮਰੀਕੀਆਂ ਅਤੇ ਯਹੂਦੀਆਂ ਦੇ ਗਲੇ ਦੀ ਹੱਡੀ ਬਣ ਕੇ ਰਹੇਗਾ। ਇਸ ਦੌਰਾਨ ਗਾਜ਼ਾ ਸਿਟੀ ਦੇ ਅਲ ਸ਼ਿਫਾ ਹਸਪਤਾਲ ਚ ਬੱਚਿਆਂ ਨਾਲ ਪਨਾਹ ਲੈਣ ਵਾਲੀ ਇਕ ਔਰਤ ਨੇ ਕਿਹਾ ਕਿ ਹਾਲਾਤ ਰੋਜ਼ ਵੱਧ ਤੋਂ ਬਦਤਰ ਹੁੰਦੇ ਜਾ ਰਹੇ ਹਨ। ਉਸ ਨੇ ਕਿਹਾ ਕਿ ਹੁਣ ਨਾ ਭੋਜਨ ਹੈ ਅਤੇ ਨਾ ਪਾਣੀ ਹੈ। ਪਾਣੀ ਲਈ ਲੰਬੀਆਂ ਲਾਈਨਾਂ ਚ ਕਈ ਘੰਟੇ ਤੱਕ ਉਡੀਕ ਕਰਨੀ ਪੈਂਦੀ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਗਾਜ਼ਾ ਦੇ ਹਸਪਤਾਲ ਹਵਾਈ ਹਮਲਿਆਂ ਕਾਰਨ ਸਭ ਤੋਂ ਜ਼ਿਆਦਾ ਝੰਬੇ ਗਏ ਹਨ। ਪੂਰਬੀ ਇੰਡੋਨੇਸ਼ੀਆ ਦੇ ਘੱਟ ਆਬਾਦੀ ਵਾਲੇ ਦੀਪ ਸਮੂਹਾਂ ਵਿਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਇਸੇ ਦੌਰਾਨ ਇੰਡੋਨੇਸ਼ੀਆ ਦੇ ਮੌਸਮ ਵਿਭਾਗ ਨੇ ਕਿਹਾ ਕਿ ਭੂਚਾਲ ਮਗਰੋਂ ਸੁਨਾਮੀ ਬਣਾਉਣ ਦਾ ਖਤਰਾ ਨਹੀਂ ਹੈ। ਯੂਐਸ ਜ਼ੂਓਲੋਜੀਕਲ ਸਰਵੇ ਅਨੁਸਾਰ ਮਲੂਕੋ ਪ੍ਰਾਂਤ ਦੇ ਤੱਟੀ ਦੁਆਲੇ ਕਸਬੇ ਦੇ ਉੱਤਰ ਪੱਛਮੀ ਵਿਚ 343 ਕਿਲੋਮੀਟਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਹੋਏ, ਜਿਸ ਦੀ ਰਿਕਟਰ ਸਕੇਲ ਤੀਬਰਤਾ 6.9 ਦਰਜ ਕੀਤੀ ਗਈ। ਇਸ ਮਗਰੋਂ ਇਸ ਇਲਾਕੇ ਵਿਚ 7.0 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਹੋਏ ਅਤੇ 2 ਹੋਰ ਝਟਕੇ ਮਹਿਸੂਸ ਕੀਤੇ ਗਏ ਹਨ। ਭਾਰਤੀ ਅਮਰੀਕੀ ਸੂਬਾਈ ਸੈਨੇਟਰ ਵਿਨ ਗੋਪਾਲ ਨਿਊ ਜਰਸੀ ਦੀ ਸੈਨੇਟ ਲਈ ਮੁੜ ਚੁਣੇ ਗਏ ਹਨ। ਸੂਬਾ ਸੈਨੇਟਰ ਵਜੋਂ ਇਹ ਉਨ੍ਹਾਂ ਦਾ ਤੀਜਾ ਕਾਰਜਕਾਲ ਹੈ। ਗੋਪਾਲ ਡੈਮੋਕਰੇਟ ਹਨ ਤੇ ਉਨ੍ਹਾਂ ਆਪਣੇ ਰਿਪਬਲਿਕਨ ਵਿਰੋਧੀ ਸਟੀਵ ਡੈਨਿਸਟਰੀਅਨ ਨੂੰ ਹਰਾਇਆ ਹੈ। ਗੋਪਾਲ ਨੂੰ ਕਰੀਬ 60% ਵੋਟਾਂ ਪਈਆਂ। ਇਸ ਵੇਲੇ ਉਹ ਨਿਊ ਜਰਸੀ ਸਟੇਟ ਦੇ ਸਭ ਤੋਂ ਛੋਟੀ ਉਮਰ ਦੇ ਮੈਂਬਰ ਹਨ। ਰਾਜ ਦੇ ਇਤਿਹਾਸ ਵਿਚ ਸੈਨੇਟ ਲਈ ਚੁਣੇ ਜਾਣ ਵਾਲੇ ਉਹ ਪਹਿਲੇ ਦੱਖਣੀ ਏਸ਼ੀਆਈ ਅਮਰੀਕੀ ਵੀ ਹਨ। ਅਮਰੀਕਾ ਦੇ 37 ਰਾਜਾਂ ਵਿਚ ਮੰਗਲਵਾਰ ਨੂੰ ਚੋਣਾਂ ਆਰੰਭ ਹੋ ਗਈਆਂ ਹਨ। ਨਿਊ ਜਰਸੀ ਦੀ ਵਿਧਾਨ ਪਾਲਿਕਾ ਵਿਚ ਸਟੇਟ ਸੈਨੇਟ ਤੇ ਅਸੈਂਬਲੀ ਸ਼ਾਮਲ ਹਨ। 40 ਜ਼ਿਲ੍ਹਿਆਂ ਵਿਚੋਂ ਇਸ ਦੇ 120 ਮੈਂਬਰ ਚੁਣੇ ਜਾਂਦੇ ਹਨ। ਕੰਬੋਡੀਆ ਨੇ ਸਾਈਬਰ ਅਪਰਾਧ ਕਰਨ ਦੇ ਸ਼ੱਕ ਵਿਚ ਬੁੱਧਵਾਰ ਨੂੰ 25 ਜਾਪਾਨੀ ਨਾਗਰਿਕਾਂ ਨੂੰ ਦੇਸ਼ ਵਿਚੋਂ ਡਿਪੋਰਟ ਕਰ ਦਿੱਤਾ ਹੈ। ਕੰਬੋਡੀਆ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਜਨਰਲ ਕਿਊ ਸੋਫੇਕ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਸ਼ੱਕੀਆਂ ਨੂੰ ਸਤੰਬਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਕੰਬੋਡੀਆ ਪੁਲਿਸ ਨੂੰ ਉਨ੍ਹਾਂ ਦੇ ਜਾਪਾਨੀ ਹਮਰੁਤਬਾ ਤੋਂ ਸੂਚਨਾ ਮਿਲੀ ਸੀ ਅਤੇ ਜਾਪਾਨ ਨੂੰ ਵਾਪਸ ਉਡਾਉਣ ਲਈ ਇਕ ਵਿਸ਼ੇਸ਼ ਜਹਾਜ਼ ਦਾ ਪ੍ਰਬੰਧ ਕੀਤਾ ਸੀ। ਇਮੀਗ੍ਰੇਸ਼ਨ ਪੁਲਿਸ ਦੇ ਬੁਲਾਰੇ ਜਨਰਲ ਕਿਊ ਵੰਤਾਨ ਮੁਤਾਬਕ ਰਾਜਧਾਨੀ ਫਨੋਮ ਪੈਨ ਤੋਂ 25 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਊ ਸੋਫੇਕ ਨੇ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਕੰਬੋਡੀਆ ਦੀ ਸਰਕਾਰ ਦਾ ਸਮਰਥਨ ਅਤੇ ਸਹਿਯੋਗ ਕਰਨ ਲਈ ਜਾਪਾਨ ਸਰਕਾਰ ਦਾ ਧੰਨਵਾਦ ਕੀਤਾ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਦਸਤੀ ਬਾਰਚੀ ਇਲਾਕੇ ਚ ਮਿੰਨੀ ਬੱਸ ਚ ਹੋਏ ਧਮਾਕੇ ਦੀ ਜਿੰਮੇਵਾਰੀ ਇਸਲਾਮਿਕ ਸਟੇਟ ਨੇ ਕਬੂਲੀ ਹੈ। ਮਿੰਨੀ ਬੱਸ ਚ ਹੋਏ ਧਮਾਕੇ ਕਾਰਨ 7 ਵਿਅਕਤੀ ਮਾਰੇ ਗਏ ਹਨ। ਸੁੰਨੀ ਦਹਿਸ਼ਤੀ ਗੁੱਟ ਨੇ ਕਿਹਾ ਕਿ ਉਨ੍ਹਾਂ ਦੇ ਜਹਾਦੀਆਂ ਨੇ ਸ਼ੀਆ ਮੁਸਲਮਾਨਾਂ ਨੂੰ ਲਿਜਾ ਰਹੀ ਬੱਸ ਚ ਧਮਾਕਾ ਕੀਤਾ ਸੀ। ਪੁਲਿਸ ਮੁਤਾਬਕ ਹਮਲੇ ਚ 20 ਹੋਰ ਵਿਅਕਤੀ ਜ਼ਖਮੀ ਹੋਏ ਹਨ। ਇਸ ਤੋਂ ਪਹਿਲਾਂ 26 ਅਕਤੂਬਰ ਨੂੰ ਹੋਏ ਧਮਾਕੇ ਚ 4 ਵਿਅਕਤੀ ਮਾਰੇ ਗਏ ਸਨ, ਜਿਸ ਦੀ ਜਿੰਮੇਵਾਰੀ ਵੀ IAS ਨੇ ਕਬੂਲੀ ਸੀ। ਜ਼ਿਕਰਯੋਗ ਹੈ ਕਿ ਕਾਬੁਲ ਦੇ ਦਸਤੀ ਬਾਰਚੀ ਇਲਾਕੇ ਨੂੰ ਇਸਲਾਮਿਕ ਸਟੇਟ ਦੇ ਦਹਿਸ਼ਤਗਰਦ ਨਿਸ਼ਾਨਾ ਬਣਾਉਂਦੇ ਆ ਰਹੇ ਹਨ। ਉਨ੍ਹਾਂ ਸਕੂਲਾਂ, ਹਸਪਤਾਲਾਂ ਅਤੇ ਮਸਜਿਦਾਂ ਚ ਵੱਡੇ ਧਮਾਕੇ ਕੀਤੇ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ 15 ਨਵੰਬਰ ਨੂੰ ਸੈਨ ਫਰਾਂਸਿਸਕੋ ਵਿਚ ਦੁਬਲੀ ਬੈਠਕ ਕਰਨ ਦੀ ਯੋਜਨਾ ਬਣਾ ਰਹੇ ਹਨ। ਜਾਪਾਨੀ ਸਮਾਚਾਰ ਏਜੰਸੀ ਕਾਓਡੋ ਨੇ ਬੁੱਧਵਾਰ ਨੂੰ ਇਕ ਸੀਨੀਅਰ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਏਜੰਸੀ ਨੂੰ ਦਸਿਆ ਕਿ ਦੋਵੇਂ ਨੇਤਾ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਦੇ ਵਿੱਤ ਮੰਤਰੀਆਂ ਦੀ ਬੈਠਕ ਤੋਂ ਇਲਾਵਾ ਮਿਲਣ ਦੀ ਯੋਜਨਾ ਬਣਾ ਰਹੇ ਹਨ। ਚੀਨ ਨੇ ਹਾਲਾਂਕਿ ਸ਼ਿਖਰ ਸੰਮੇਲਨ ਚ ਸ਼ੀ ਦੀ ਸ਼ਮੂਲੀਅਤ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਪਿਛਲੇ ਹਫ਼ਤੇ ਵਾਈਟ ਹਾਊਸ ਦੀ ਡਿਪਟੀ ਪ੍ਰੈਸ ਸਕੱਤਰ ਐਮਲੀ ਸਿਮਨਸ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਸਾਨ ਫਰਾਂਸਿਸਕੋ ਚ ਐਪੈਕ ਸੰਮੇਲਨ ਤੋਂ ਇਲਾਵਾ ਬਾਈਡਨ ਅਤੇ ਜਿਨਪਿੰਗ ਵਿਚਾਲੇ ਬੈਠਕ ਆਯੋਜਿਤ ਕਰਨ ਲਈ ਸੰਧਾਰਤ ਤੌਰ ਤੇ ਸਹਿਮਤ ਹੋ ਗਏ ਹਨ। ਮੀਟਿੰਗ ਦੀ ਵਿਉਤਬੰਦੀ ਨਾਲ ਜੁੜੇ ਇਕ ਜਾਣਕਾਰ ਨੇ ਦਸਿਆ ਕਿ ਰਾਸ਼ਟਰਪਤੀ ਬਾਈਡਨ ਅਤੇ ਚੀਨ ਨੇ ਚੋਟੀ ਦੇ ਨੇਤਾ ਸ਼ੀ ਜਿਨਪਿੰਗ ਵਿਚਾਲੇ ਹੋਣ ਵਾਲੀ ਸੰਭਾਵਿਤ ਬੈਠਕ ਦੀਆਂ ਤਿਆਰੀਆਂ ਭਾਵੇਂ ਸਹੀ ਦਿਸ਼ਾ ਚ ਵੱਧ ਰਹੀਆਂ ਹਨ, ਪਰ ਵਾਈਟ ਹਾਊਸ ਨੂੰ ਇਸ ਬੈਠਕ ਤੋਂ ਦੋਹਾਂ ਦੇਸ਼ ਦੇ ਰਿਸ਼ਤਿਆਂ ਚ ਕੋਈ ਵੱਡਾ ਬਦਲਾਅ ਆਉਣ ਦੀ ਉਮੀਦ ਨਹੀਂ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਫਿਲਸਤੀਨੀ ਅਥਾਰਟੀ ਦੇ ਨੇਤਾ ਮਹਿਮੂਦ ਅਬਾਸ ਨਾਲ ਗੱਲ ਕੀਤੀ। ਗੱਲਬਾਤ ਵਿਚ ਉਨ੍ਹਾਂ ਨੇ ਫਿਲਸਤੀਨ ਅਤੇ ਇਜ਼ਰਾਈਲ ਵਿਚਕਾਰ ਦੋ ਰਾਜ ਹੱਲ ਲਈ ਆਸਟ੍ਰੇਲੀਆ ਦੇ ਸਮਰਥਨ ਦਾ ਪ੍ਰਗਟਾਵਾ ਕੀਤਾ ਹੈ। ਐਲਬਨੀਜ਼ ਨੇ ਵੀਰਵਾਰ ਸਵੇਰੇ ਵੈਸਟ ਬੈਂਕ ਵਿਚ ਸਥਿਤ ਫਿਲਸਤੀਨੀ ਅਥਾਰਟੀ ਦੇ ਪ੍ਰਧਾਨ ਨਾਲ ਗੱਲ ਕੀਤੀ, ਜਿਸ ਵਿਚ ਉਸਨੇ ਇਜ਼ਰਾਈਲ ਤੇ ਹਮਾਸ ਦੇ ਹਮਲੇ ਦੀ ਆਪਣੀ ਨਿੰਦਾ ਨੂੰ ਦੁਹਰਾਇਆ ਅਤੇ ਨਾਲ ਹੀ ਦੋਵਾਂ ਪਾਸਿਆਂ ਦੇ ਨਾਗਰਿਕਾਂ ਦੀ ਮੌਤ ਬਾਰੇ ਚਿੰਤਾ ਫਿਲਸਤੀਨੀ ਸਮਾਚਾਰ ਏਜੰਸੀ ਵਫਾ ਨੇ ਰਿਪੋਰਟ ਦਿੱਤੀ ਹੈ ਕਿ ਅਬਾਸ ਨੇ ਐਲਬਨੀਜ਼ ਨੂੰ ਕਿਹਾ ਕਿ ਗਾਜ਼ਾ ਪੱਟੀ ਤੇ ਇਜ਼ਰਾਈਲੀ ਸਰਕਾਰ ਦੇ ਹਮਲਿਆਂ ਨੂੰ ਤੁਰੰਤ ਬੰਦ ਕਰਨ ਦੀ ਜ਼ਰੂਰਤ ਹੈ। ਫਿਲਸਤੀਨੀ ਨਿਊਜ਼ ਏਜੰਸੀ ਦੀਆਂ ਰਿਪੋਰਟਾਂ ਅਨੁਸਾਰ ਅਬਾਸ ਨੇ ਐਲਬਨੀਜ਼ ਨੂੰ ਫਿਲਸਤੀਨੀ ਰਾਜ ਨੂੰ ਮਾਨਤਾ ਦੇਣ ਲਈ ਵੀ ਕਿਹਾ ਅਤੇ ਕਿਹਾ ਕਿ ਇਜ਼ਰਾਈਲੀ ਕਬਜ਼ੇ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਫਿਲਸਤੀਨ ਦੇ ਸਿਹਤ ਮੰਤਰਾਲੇ ਅਨੁਸਾਰ ਇਜ਼ਰਾਈਲੀ ਸਰਕਾਰ ਦੀ ਲਗਾਤਾਰ ਬੰਬਾਰੀ ਦੇ ਵਿਚਕਾਰ ਗਾਜ਼ਾ ਪੱਟੀ ਦੇ ਅੰਦਰ 10,000 ਤੋਂ ਵੱਧ ਲੋਕ ਮਾਰੇ ਗਏ। ਫਿਲਸਤੀਨੀ ਅੱਤਵਾਦੀ ਸਮੂਹ ਹਮਾਸ ਦੁਆਰਾ 7 ਅਕਤੂਬਰ ਨੂੰ ਇੱਕ ਬੇਰਹਿਮੀ ਨਾਲ ਹਮਲਾ ਕਰਨ ਤੋਂ ਬਾਅਦ ਇਹ ਸੰਘਰਸ਼ ਸ਼ੁਰੂ ਹੋਇਆ ਸੀ, ਜਿਸ ਵਿੱਚ ਦੱਖਣੀ ਇਜ਼ਰਾਈਲ ਵਿੱਚ 1400 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ। ਆਸਟ੍ਰੇਲੀਆ ਅਕਤੂਬਰ ਵਿੱਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੀ ਵੋਟ ਤੋਂ ਦੂਰ ਰਿਹਾ। ਉਧਰ ਵਿਦੇਸ਼ ਮਾਮਲਿਆਂ ਦੇ ਮੰਤਰੀ